दंडोत बंदन अनेक बार सर्व कला समरथ डोलन तेरा खो प्रभु नानक दे कर हथ ज्ञान अंजन गुर दियाय अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतियां नू एकागर करन दे लई रसना नू पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह सतगुरु तेग बहादुर सच्चे पातशाह जी का पावन पवित्र इतिहास साहब जी श्रवण कर रहे से इतिहास इथों तक पहुंचा है कि पूर्व दे विच रहण वाली जिहड़ी संगत है उन्होंने तरह तरह दिया सतगुरां दे चरणां दे विच बेनतियां कीतियां ने कि सच्चे पातशाह साडी आशा नूं पूर्ण करो सानू सिर्फ तुहाडा भरवासा है कि तुसीं जरूर आण के दर्शन दोगे। कल इथों तक कथा पहुंची सी अज इथों अगे मैं प्रारंभ करदा।
दीन दयाल की बाण विचारत याते हम पर तीखना तारत।
केंद्र के तुसी दीन दयाल हो इस गल नू असी विचारदे हां इस करके सच्चे पातशाह तुहाडे आउण दी उडीक करदे हां।
शरदा पूर अंतर जामी दासन की बिनती सुन स्वामी।
शरदा अंतरजामी सतगुरु जी जरूर ही पूरी करदे ने ते दासां दी बेनती नू स्वामी जी सुन लेंदे ने।
अपर कहां कह प्रेम निहारे सब को त्यागत तहां पधारे।
सिख बेनतियां करदे ने के सच्चे पातशाह होर कित्थों तक बयान करिए जिथे भी किसी दे प्रेम नू तुसी देख लेंदे हो उसे वेले सारा कुछ छड के उथे पहुंच जांदे।
कह कहां लग गिनती करके कर हकारन नाम सिमर के।
कहां कहां लग गिनती करके भाव के किदी किदी गिनती करके दसी कर हकारन नाम सिमर के कि जिहड़े तुहाडे नाम नू याद करदे ने तुहानू बुलाउंदे ने तुसी उन्हां दे बुलावे दे उत्ते पहुंच जांदे।
तन ऐ सृज गिनती नहीं देखो सोच तप तापण नहीं परखो।
ना तन दी ते ना ही किसे ऐश्वर्य दी तुसी परवाह करदे हो सोच तप तापण नहीं परखो भाव के किन्ना आदमी सुचा है किन्ना तपिया है इस गल दी तुसी रता पर भी परख नहीं करदे।
खट शास्त्रन में विद्या पंडित आत्मत युत मंडत मत खंडत।
कहिंदे ने कि अपना मत मंडन करन वाले ते दूसरियां दे मत दे खंडन करन वाले ए सारियां गिनतियां तुसी नहीं विचारदे।
इत्यादिक सब हिन को त्यागत जे पग पंकज मैं अनुरागत।
भाव के अपने मत नु की खंडन करदा है की किसे दे मत नु मंडन करदा है इन्हां गल्लां दी तुसी परवाह नहीं करदे। ਜੇ ਪਗ ਪੰਕਜ ਮੈਂ ਅਨੁਰਾਗਤ, ਭਾਵ ਕੇ ਜਿਹੜਾ ਤੁਹਾਡੇ ਚਰਨਾਂ ਦਾ ਪ੍ਰੇਮੀ ਹੈ ਉਹਦੀ ਤੁਸੀਂ ਸੰਭਾਲ ਕਰਦੇ। ਤਿੰਨ ਕੋ ਪ੍ਰੇਮ ਪਰਖ ਕਰ ਸਵਾਮੀ, ਬਸੀ ਰਹੋ ਨਿਤ ਅੰਤਰ ਜਾਮੀ। ਜਿਹੜੇ ਤੁਹਾਡੇ ਚਰਨਾਂ ਦੇ ਪ੍ਰੇਮੀ ਨੇ ਉਹਨਾਂ ਦੇ ਪ੍ਰੇਮ ਨੂੰ ਤੁਸੀਂ ਪਾਲਦੇ ਹੋ, ਉਹਨਾਂ ਦੇ ਵਸ ਦੇ ਵਿੱਚ ਹੇ ਅੰਤਰਜਾਮੀ ਸਤਿਗੁਰੂ ਜੀ ਤੁਸੀਂ ਰਹਿੰਦੇ ਹੋ। ਤਤਿਸ਼ਨ ਪੂਰਤ ਹੋਇਆ ਬਿਲਾਖਾ, ਇਹ ਪ੍ਰਣ ਤੁਮਰੋ ਸਭ ਹਿੰਨ ਭਾਖਾ। ਸਾਰੇ ਦੇ ਸਾਰੇ ਜਿੰਨੇ ਵੀ ਸਿਆਣੇ ਪੁਰਸ਼ ਨੇ ਉਹ ਸੱਚੇ ਪਾਤਸ਼ਾਹ ਇਹੀ ਕਹਿੰਦੇ ਨੇ ਕਿ ਉਹਨਾਂ ਦੇ ਵਸ ਦੇ ਵਿੱਚ ਅੰਤਰਜਾਮੀ ਜੀ ਤੁਸੀਂ ਰਹਿੰਦੇ ਹੋ ਤੇ ਤਤਿਸ਼ਨ ਹੀ ਐਸਿਆਂ ਦੀਆਂ ਭਾਵਨਾਵਾਂ ਨੂੰ ਪੂਰਿਆਂ ਕਰਦੇ। ਬੈਦ ਕਰੀ ਤੀ ਲੌਕਿਕ ਕਾਨ, ਤਜ ਕਰ ਤਤਿਸ਼ਨ ਸ੍ਰੀ ਭਗਵਾਨ। ਸਾਰੇ ਕਹਿੰਦੇ ਨੇ ਕਿ ਵੈਦਿਕ ਰੀਤੀ ਨੂੰ ਤੇ ਲੋਕ ਲਾਜ ਨੂੰ ਛੱਡ ਕੇ ਤਤਿਸ਼ਨ ਹੀ ਸ੍ਰੀ ਭਗਵਾਨ ਉਹਨਾਂ ਨੂੰ ਦਰਸ਼ਨ ਦੇਣ ਦੇ ਵਾਸਤੇ ਪਹੁੰਚਦੇ ਨੇ। ਬਸੀ ਰਹਿਤ ਨਿਸ ਦਿਨ ਤਿਸ ਕੇਰੇ, ਗੁਣ ਵਿਸਾਲੇ ਪ੍ਰਭ ਸਭ ਹੀਰੇ। ਰਾਤ ਦਿਨ ਉਹਨਾਂ ਦੇ ਵਸ ਦੇ ਵਿੱਚ ਹੀ ਸਤਿਗੁਰੂ ਰਹਿੰਦਾ ਹੈ। ਇਹ ਜਿਹੜੇ ਸਾਰਿਆਂ ਤੋਂ ਵੱਡੇ ਗੁਣ ਨੇ ਇਹ ਪ੍ਰਭੂ ਜੀ ਹੀ ਸਤਿਗੁਰੂ ਜੀ ਤੁਹਾਡੇ ਵਿੱਚ ਨੇ। ਇਮ ਪੂਰਬ ਦਿਸ਼ ਕੀ ਨਿਤ ਸੰਗਤ, ਕਰ ਤੇ ਆਰਾਧਨ ਮਿਲ ਮਿਲ ਪੰਗਤ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਪੂਰਬ ਦੇ ਵਿੱਚ ਰਹਿਣ ਵਾਲੀ ਜਿਹੜੀ ਸੰਗਤ ਹੈ ਉਹ ਸਤਿਗੁਰਾਂ ਦੀ ਆਰਾਧਨਾ ਕਰਦੀ ਹੈ ਜਦੋਂ ਵੀ ਕਿਤੇ ਬੈਠਦੀ। ਸੰਗ੍ਰਹਿ ਵਸਤਣ ਕੋ ਕਰ ਪ੍ਰੇਮ, ਅਰਪੈ ਗੁਰਨ ਧਾਰ ਤੇ ਨੇਮ। ਪ੍ਰੇਮ ਦੇ ਨਾਲ ਵੱਖਰੀਆਂ ਵੱਖਰੀਆਂ ਚੀਜ਼ਾਂ ਨੂੰ ਹਰ ਕੋਈ ਸਤਿਗੁਰਾਂ ਦੇ ਵਾਸਤੇ ਇਕੱਤਰ ਕਰਦਾ ਹੈ। ਅਰਪੈ ਗੁਰਨ ਧਾਰ ਤੇ ਨੇਮ, ਤੇ ਸਾਰਿਆਂ ਨੇ ਆਪਣਾ ਜਿਹੜਾ ਨੇਮ ਹੈ, ਜਿਹੜਾ ਪ੍ਰਣ ਹੈ, ਉਹ ਇਹ ਧਾਰਨ ਕੀਤਾ ਹੈ ਕਿ ਜਿਹੜੀਆਂ ਚੀਜ਼ਾਂ ਅਸੀਂ ਇਕੱਠੀਆਂ ਕਰ ਰਹੇ ਹਾਂ ਇਹ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹੀ ਅਰਪਣ ਕੀਤੀਆਂ ਜਾਣਗੇ। ਸ਼ਬਦ ਕੀਰਤਨ ਗਾਵਤ ਭਲੇ, ਅਨੁਰਾਗਤ ਲੋਚਨ ਜਲ ਚਲੇ। ਇਸ ਤੋਂ ਇਲਾਵਾ ਬਹੁਤਾ ਸਾਰਾ ਗੁਰਬਾਣੀ ਦੇ ਸ਼ਬਦਾਂ ਦਾ ਕੀਰਤਨ ਵੀ ਕੀਤਾ ਜਾਂਦਾ ਤੇ ਜਦੋਂ ਕੀਰਤਨ ਕਰਦੇ ਨੇ ਉਸ ਵੇਲੇ ਪ੍ਰੇਮ ਦਾ ਜਿਹੜਾ ਪਾਣੀ ਹੈ ਉਹ ਅੱਖਾਂ ਦੇ ਵਿੱਚ ਪਰ ਆਉਂਦਾ। ਪੂਰਬ ਭਾਗ ਜਗੇ ਜਿਨ ਕੇਰੇ, ਤਿਨਕੇ ਔਰ ਪਾ ਪ੍ਰੇਮ ਬਡੇਰੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਨ੍ਹਾਂ ਮਨੁੱਖਾਂ ਦੇ ਪੂਰਬਲੇ ਕੀਤੇ ਹੋਏ ਭਾਗ ਜਾਗ ਪਏ ਨੇ ਉਹਨਾਂ ਦੇ ਹਿਰਦੇ ਦੇ ਵਿੱਚ ਬਹੁਤਾ ਹੀ ਜ਼ਿਆਦਾ ਸਤਿਗੁਰਾਂ ਦੇ ਪ੍ਰਤੀ ਪ੍ਰੇਮ ਵਧੇ। ਸਿਮਰੈ ਵਾਹਿਗੁਰੂ ਸਭ ਸਮੈ, ਦੀਨ ਜਾਣ ਦਿਓ ਦਰਸ਼ਨ ਹਮੈ। ਸਾਰੇ ਦੇ ਸਾਰੇ ਵਾਹਿਗੁਰੂ ਸੱਚੇ ਨਾਮ ਦਾ ਸਿਮਰਨ ਕਰਦੇ ਨੇ, ਦੀਨ ਜਾਣ ਦਿਓ ਦਰਸ਼ਨ ਹਮੈ, ਤੇ ਇਹੀ ਅਰਦਾਸਾਂ ਕਰਦੇ ਨੇ ਕਿ ਸੱਚੇ ਪਾਤਸ਼ਾਹ ਸਾਨੂੰ ਦੀਨ ਜਾਣ ਕੇ ਕਿਰਪਾ ਕਰਕੇ ਆਣ ਕੇ ਦਰਸ਼ਨ ਦੇ। ਸੋਹਣੇ ਸੋ ਗੁਣ ਸ੍ਰੀ ਤੇਗ ਬਹਾਦਰ, ਜਹ ਸਿਮਰੈ ਤਹ ਤਤਿਸ਼ਨ ਹਾਦਰ। ਸੁਣਿਆ ਹੈ ਕਿ ਸਤਿਗੁਰੂ ਤੇਗ ਬਹਾਦਰ ਦੇ ਵਿੱਚ ਐਸਾ ਗੁਣ ਹੈ ਕਿ ਜਿੱਥੇ ਵੀ ਕੋਈ ਉਹਨਾਂ ਨੂੰ ਯਾਦ ਕਰਦਾ ਹੈ ਤਤਿਸ਼ਨ ਹੀ ਸਤਿਗੁਰੂ ਜੀ ਉੱਥੇ ਹਾਜ਼ਰ ਹੋ ਕੇ ਉਹਨੂੰ ਦਰਸ਼ਨ ਦਿੰਦੇ ਨੇ। ਦਰਸ਼ਨ ਦੇਤ ਸਹਾਇਕ ਬਣੈ, ਇਸਮੈਂ ਨਹੀਂ ਕੋ ਸੰਸੇ ਭਨੈ। ਜਿੱਥੇ ਵੀ ਸਤਿਗੁਰੂ ਤੇਗ ਬਹਾਦਰ ਨੂੰ ਕੋਈ ਯਾਦ ਕਰਦਾ ਹੈ ਉੱਥੇ ਸਤਿਗੁਰੂ ਜੀ ਉਹਦੇ ਸਹਾਇਕ ਬਣ ਕੇ ਉਹਨੂੰ ਦਰਸ਼ਨ ਦਿੰਦੇ ਨੇ, ਇਸ ਗੱਲ ਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਵੀ ਸੰਸਾ ਨਹੀਂ। ਨਹੀਂ ਬਿਲਮੋ ਸਿਰ ਤੇਗ ਬਹਾਦਰ, ਦਿਓ ਦਰਸ਼ਨ ਹਮ ਬੰਦੈ ਸਾਦਰ। ਸਾਰੇ ਦੇ ਸਾਰੇ ਸੇਵਕ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਹੀ ਬੇਨਤੀ ਕਰਦੇ ਨੇ ਕਿ ਹੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ, ਹੁਣ ਦੇਰੀ ਨਾ ਲਾਓ, ਕਿਰਪਾ ਕਰਕੇ ਆਣ ਕੇ ਦਰਸ਼ਨ ਦਿਓ, ਅਸੀਂ ਤੁਹਾਡੇ ਚਰਨਾਂ ਦੇ ਵਿੱਚ ਇਹ ਬੇਨਤੀਆਂ ਕਰਦੇ।
ਇਸ ਪ੍ਰਕਾਰ ਪੂਰਬ ਦਿਸ਼ ਮਾਹੀ ਕਿਤਕ ਗ੍ਰਾਮ ਮੈਂ ਕਿਤਪੁਰ ਜਾਹੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਪੂਰਬ ਦੀ ਦਿਸ਼ਾ ਦੇ ਵਿੱਚ ਸਾਰਿਆਂ ਪਿੰਡਾਂ ਦੇ ਵਿੱਚ ਜਿੱਥੇ ਕਿਤੇ ਇਸੇ ਤਰ੍ਹਾਂ ਹੀ ਸਤਿਗੁਰਾਂ ਦੀ ਉਡੀਕ ਹੋ ਰਹੀ।
ਗੁਰੂ ਪ੍ਰਤੀਖਤ ਪ੍ਰੇਮ ਉਪਾਏ ਜਹ ਕਹ ਗੁਣ ਗਾਵਤ ਉਮ ਗਾਏ।
ਸਾਰੇ ਦੇ ਸਾਰੇ ਸਤਿਗੁਰਾਂ ਦੇ ਆਉਣ ਦੀ ਬੜੇ ਪ੍ਰੇਮ ਦੇ ਨਾਲ ਉਡੀਕ ਕਰ ਰਹੇ ਨੇ। ਜਿੱਥੇ ਕਿੱਥੇ ਸਾਰੇ ਦੇ ਸਾਰੇ ਬੜਾ ਉਮਕ ਕੇ ਸਤਿਗੁਰਾਂ ਦੇ ਗੁਣਾਂ ਦਾ ਗਾਣ ਹੀ ਕਰਦੇ ਨੇ।
ਸ੍ਰੀ ਗੁਰ ਤੇਗ ਬਹਾਦਰ ਸਵਾਮੀ ਲਖਿਓ ਬਿਰਤਾਂਤ ਸੁਅੰਤਰ ਜਾਮੀ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜਿਹੜੇ ਸਾਰਿਆਂ ਦੇ ਸਵਾਮੀ ਨੇ, ਜਿਹੜੇ ਸਾਰਿਆਂ ਦੇ ਮਾਲਕ ਨੇ, ਉਹਨਾਂ ਨੇ ਇਹ ਸਾਰਾ ਜਿਹੜਾ ਬਿਰਤਾਂਤ ਸੀ ਉਹ ਜਾਣ ਲਿਆ।
ਸਭ ਕਾਰਜ ਦਜ ਚਾਹਤ ਚਲੇ ਦਰਸ਼ਨ ਦੇਤ ਸੰਗਤਾਂ ਭਲੇ।
ਸਾਰਿਆਂ ਕੰਮਾਂ ਧੰਦਾਂ ਨੂੰ ਤੇ ਕਾਰਜਾਂ ਨੂੰ ਛੱਡ ਕੇ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਥੋਂ ਦੀ ਸੰਗਤ ਨੂੰ ਦਰਸ਼ਨ ਦੇਣ ਦੇ ਵਾਸਤੇ ਜਾਣਾ ਚਾਹੁੰਦੇ ਨੇ।
ਜਿਉ ਜਿਉ ਪ੍ਰੇਮ ਵਧੈ ਤਿੰਨ ਕੇਰਾ ਤਿਉ ਤਿਉ ਚਿੱਤ ਅਕੁਲਾਏ ਬਡੇਰਾ।
ਕਵੀ ਜੀ ਲਿਖਦੇ ਨੇ ਕਿ ਜਿਵੇਂ ਜਿਵੇਂ ਸੰਗਤਾਂ ਦਾ ਸਤਿਗੁਰਾਂ ਦੇ ਪ੍ਰਤੀ ਪ੍ਰੇਮ ਵਧਦਾ ਹੈ, ਤਿਉ ਤਿਉ ਸਤਿਗੁਰਾਂ ਦਾ ਚਿੱਤ ਵਿਆਕਲ ਹੁੰਦਾ ਹੈ ਕਿ ਛੇਤੀ ਜਾ ਕੇ ਉਥੇ ਪਹੁੰਚਾਂ।
ਮਿਲਣ ਚਾਹਤ ਹੈ ਸਿੱਖਣ ਆਪਣੇ ਜਿਨੋ ਲੱਗੀ ਲਿਵ ਗੁਰ ਗੁਰ ਜਪਨੇ।
ਕਵੀ ਜੀ ਲਿਖਦੇ ਨੇ ਕਿ ਉਹਨਾਂ ਪ੍ਰੇਮੀਆਂ ਸਿੱਖਾਂ ਨੂੰ ਮਿਲਣਾ ਚਾਹੁੰਦੇ ਨੇ ਸਤਿਗੁਰੂ ਤੇਗ ਬਹਾਦਰ ਜੀ, ਜਿਨ੍ਹਾਂ ਦੀ ਸੁਰਤੀ ਹਮੇਸ਼ਾ ਗੁਰੂ ਗੁਰੂ ਜਪਣ ਦੇ ਵਿੱਚ ਲੱਗੀ ਹੋਈ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਸਿੱਖਣ ਪ੍ਰੇਮ ਵਿਚਾਰ ਕੈ ਤੇਗ ਬਹਾਦਰ ਚੰਦ ਮਿਸ ਤੀਰਥ ਇਸ਼ਨਾਨ ਕੋ ਕਹਿ ਕਰ ਚਲੇ ਮੁਕੰਦ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਿੱਖਾਂ ਦੇ ਪ੍ਰੇਮ ਨੂੰ ਵਿਚਾਰ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਤੀਰਥਾਂ ਦੇ ਇਸ਼ਨਾਨ ਦਾ ਬਹਾਨਾ ਬਣਾਇਆ ਹੈ ਤੇ ਹੌਲੀ ਹੌਲੀ ਮੁਕਤੀ ਦੇ ਦਾਤੇ ਸਤਿਗੁਰੂ ਤੇਗ ਬਹਾਦਰ ਜੀ ਪੂਰਬ ਦੀ ਦਿਸ਼ਾ ਦੇ ਵੱਲ ਹੀ ਜਾ ਰਹੇ ਨੇ।
ਕੜੇ ਸੁਮਾਨਕ ਪੁਰ ਕੇ ਰਾਹੂ ਗਮਣੇ ਸਤਿਗੁਰ ਬੇਪਰ ਵਾਹੂ।
ਕਵੀ ਜੀ ਲਿਖਦੇ ਨੇ ਕੜੇ ਤੇ ਮਾਨਕ ਪਿੰਡ ਦੇ ਰਾਹ ਦੇ ਉੱਤੇ ਸਤਿਗੁਰੂ ਜੀ ਤੁਰੇ ਜਾ ਰਹੇ ਨੇ, ਜਿਹੜੇ ਸਤਿਗੁਰੂ ਜੀ ਬੇਪਰਵਾਨ।
ਸੰਗ ਫਕੀਰਨ ਕੋ ਸਮਦਾਏ ਸਿਮਰਨ ਸ੍ਰੀ ਪ੍ਰਭ ਕਰਤੇ ਜਾਏ।
ਇਸ ਤੋਂ ਇਲਾਵਾ ਸਤਿਗੁਰਾਂ ਦੇ ਨਾਲ ਬਹੁਤੇ ਸਾਰੇ ਫਕੀਰ ਨੇ ਜਿਹੜੇ ਕਿ ਪਰਮੇਸ਼ਰ ਦੇ ਨਾਮ ਦਾ ਜਾਪ ਕਰਦੇ ਜਾਂਦੇ।
ਬਸਤ੍ਰ ਕਖਾਏ ਜਿਨੋ ਨੇ ਤਾਰੇ ਕਰ ਤੂੰ ਬੇ ਜਲ ਪੀਵਨ ਹਾਰੇ।
ਉਹ ਜਿਹੜੇ ਫਕੀਰ ਨੇ ਉਹਨਾਂ ਨੇ ਆਪਣੇ ਸਰੀਰਾਂ ਦੇ ਉੱਤੇ ਭੰਗਵੇ ਰੰਗ ਦੇ ਕੱਪੜੇ ਧਾਰਨ ਕੀਤੇ ਹੋਏ ਨੇ, ਆਪਣੇ ਹੱਥਾਂ ਦੇ ਵਿੱਚ ਉਹਨਾਂ ਨੇ ਤੂੰਬੇ ਫੜੇ ਹੋਏ ਨੇ ਜਿਹੜੇ ਕਿ ਪਾਣੀ ਪੀਣ ਦੇ ਕੰਮ ਆਉਂਦੇ ਨੇ।
ਸਿਰ ਪਰ ਉੱਚੀ ਟੋਪੀ ਤਰ ਕਿਤਕ ਵਿਭੂਤਨ ਮਿਲਬੋ ਕਰੈ।
ਕਈਆਂ ਨੇ ਆਪਣੇ ਸਿਰਾਂ ਦੇ ਉੱਤੇ ਉੱਚੀਆਂ ਉੱਚੀਆਂ ਟੋਪੀਆਂ ਲਈਆਂ ਹੋਈਆਂ ਨੇ ਤੇ ਕਈਆਂ ਸਾਰਿਆਂ ਨੇ ਆਪਣੇ ਪਿੰਡਿਆਂ ਦੇ ਉੱਤੇ ਸਵਾਹ ਮਲੀ।
ਬ੍ਰਿੰਦ ਸਿੱਖ ਜੇ ਚੜੇ ਤੁਰੰਗ ਬਸਤ੍ਰ ਸ਼ਸਤਰ ਸੁਭ ਧਰ ਕੈ ਅੰਗ।
ਜਿਹੜੇ ਸਤਿਗੁਰਾਂ ਦੇ ਸਿੱਖ ਨੇ ਉਹਨਾਂ ਨੇ ਘੋੜਿਆਂ ਦੀ ਸਵਾਰੀ ਕੀਤੀ ਹੋਈ ਹੈ ਤੇ ਆਪਣੇ ਸਰੀਰਾਂ ਦੇ ਉੱਤੇ ਤਰ੍ਹਾਂ ਤਰ੍ਹਾਂ ਦੇ ਸੁੰਦਰ ਵਸਤਰਾਂ ਨੂੰ ਤੇ ਸ਼ਸਤਰਾਂ ਨੂੰ ਧਾਰਨ ਕੀਤਾ।
ਪ੍ਰਥਮ ਪਹੁੰਚੇ ਸੁਰ ਸੁਰ ਥਾਨ ਨਿਰਮਲ ਨੀਰ ਪੁਨੀਤ ਮਹਾਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਤੋਂ ਪਹਿਲਾਂ ਜਿਹੜੀ ਸੁਰਸਰੀ ਨਦੀ ਹੈ ਭਾਵ ਕੇ ਜਿਹੜੀ ਗੰਗਾ ਹੈ ਉਹਦੇ ਲਾਗੇ ਪਹੁੰਚੇ ਨੇ, ਜਿਸ ਗੰਗਾ ਦਾ ਪਾਣੀ ਬਹੁਤ ਸਾਫ਼ ਤੇ ਪੁਨੀਤ ਨਿਰਮਲ ਹੈ।
ਜਾਏ ਕੂਲ ਪਰ ਕੀਨ ਸਡੇਰਾ, ਪਾਪ ਨਿਵਾਰਨ ਦਰਸ਼ਨ ਹੀਰਾ।
ਸਾਰਿਆਂ ਤੋਂ ਪਹਿਲਾਂ ਉਸ ਨਦੀ ਦੇ ਕਿਨਾਰੇ ਤੇ ਜਾ ਕੇ ਡੇਰਾ ਲਾਇਆ ਹੈ, ਜਿਹਦੇ ਵਿੱਚ ਇਸ਼ਨਾਨ ਕਰਨ ਦੇ ਨਾਲ ਮੰਨਿਆ ਜਾਂਦਾ ਹੈ ਕਿ ਸਾਰੇ ਪਾਪ ਦੂਰ ਹੋ ਜਾਂਦੇ।
ਮਨ ਪਾਵਤ ਸਭ ਕਰਿਓ ਸ਼ਨਾਨਾ, ਯਥਾ ਸ਼ਕਤ ਦੇ ਕਰ ਦਿਜੇ ਦਾਨਾ।
ਹਰ ਇੱਕ ਨੇ ਮਨ ਪਾਉਂਦਾ ਇਸ਼ਨਾਨ ਕੀਤਾ ਹੈ ਗੰਗਾ ਦੇ ਵਿੱਚ, ਤੇ ਫਿਰ ਯਥਾ ਸ਼ਕਤ ਆਪਣੀ ਵਿੱਤ ਦੇ ਮੁਤਾਬਕ ਪੰਡਤਾਂ ਨੂੰ ਦਾਨ ਵੀ ਦਿੱਤਾ।
ਦੁਇ ਦਿਨ ਟਿਕੇ ਸੁਰਸਰੀ ਤੀਰ, ਦਰਸੈ ਸਤਿਗੁਰ ਕੋ ਨਰ ਪੀਰ।
ਕਵੀ ਜੀ ਲਿਖਦੇ ਨੇ ਕਿ ਦੋ ਦਿਨ ਸਤਿਗੁਰਾਂ ਨੇ ਉਸ ਨਦੀ ਦੇ ਕਿਨਾਰੇ ਦੇ ਉੱਤੇ ਆਪਣਾ ਡੇਰਾ ਲਾਇਆ ਤੇ ਬਹੁਤੇ ਸਾਰੇ ਮਨੁੱਖਾਂ ਦੀ ਭੀੜ ਨੇ ਸਤਿਗੁਰਾਂ ਦਾ ਦਰਸ਼ਨ ਕੀਤਾ।
ਤਹ ਤੇ ਆਗੇ ਗਮਨੇ ਸਵਾਮੀ, ਪੂਰਨ ਕਾਮਨਾ ਸਿੱਖਣ ਕਾਮੀ।
ਫਿਰ ਸਤਿਗੁਰੂ ਤੇਗ ਬਹਾਦਰ ਜੀ ਨੇ ਉਥੋਂ ਅੱਗੇ ਚਾਲੇ ਪਾਏ ਨੇ, ਜਿਨ੍ਹਾਂ ਦਾ ਇਹੀ ਕੰਮ ਹੈ ਕਿ ਮੈਂ ਆਪਣਿਆਂ ਸਿੱਖਾਂ ਦੀ ਕਾਮਨਾ ਨੂੰ ਪੂਰਿਆਂ ਕਰਨਾ।
ਥਲ ਕਛਾਰ ਕੋ ਸੁੰਦਰ ਆਵਾ, ਖਿਲਤ ਅਖੇਰ ਤਹਾਂ ਮਨ ਪਾਵਾ।
ਕਵੀ ਜੀ ਲਿਖਦੇ ਨੇ ਕਿ ਨਦੀ ਦੇ ਕੰਢੇ ਦੇ ਉੱਤੇ ਬਹੁਤ ਸੰਘਣੇ ਰੁੱਖ ਸਨ, ਉੱਥੇ ਸਤਿਗੁਰੂ ਤੇਗ ਬਹਾਦਰ ਜੀ ਨੇ ਬਹੁਤਾ ਸਾਰਾ ਸ਼ਿਕਾਰ ਖੇਡਿਆ।
ਆਮਖ ਪਾਵਣ ਹੈ ਜਿਨ ਕੇਰੇ, ਹਤੇ ਹੇਰ ਕਰ ਫਿਰ ਤਿਸ ਬੇਰੇ।
ਕਵੀ ਜੀ ਲਿਖਦੇ ਨੇ ਕਿ ਜਿਨ੍ਹਾਂ ਦਾ ਮਾਸ ਪਵਿੱਤਰ ਹੁੰਦਾ ਹੈ ਐਸੇ ਬਹੁਤੇ ਸਾਰਿਆਂ ਜੀਵਾਂ ਨੂੰ ਮਾਰਿਆ।
ਮ੍ਰਿਗਣ ਬਿਹੰਗਣ ਕੋ ਸੰਘਾਰ, ਗਮਣੇ ਖੇਲਤ ਪੰਥ ਸ਼ਿਕਾਰ।
ਬਹੁਤਿਆਂ ਹਿਰਨਾਂ ਨੂੰ, ਬਹੁਤੇ ਸਾਰੇ ਪੰਛੀਆਂ ਨੂੰ ਸੰਘਾਰਿਆ ਗਿਆ, ਉਹਨਾਂ ਨੂੰ ਮਾਰਿਆ ਗਿਆ, ਇਸ ਤਰ੍ਹਾਂ ਰਸਤੇ ਦੇ ਵਿੱਚ ਸ਼ਿਕਾਰ ਖੇਡਦੇ ਗਏ।
ਆਮਖ ਕਾਟ ਕਾਟ ਸਭ ਲੀਨ, ਨਿਜ ਬਾਜੀ ਸੰਗ ਬਾਂਧਨ ਕੀਨ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨਾਂ ਜਾਨਵਰਾਂ ਦਾ ਮਾਸ ਕੱਟ ਕੱਟ ਕੇ ਫਿਰ ਘੋੜਿਆਂ ਦੇ ਨਾਲ ਬੰਨਿਆ ਗਿਆ।
ਇਮ ਬਹੁ ਸੁਪੱਟ ਸੰਗ ਗੁਰ ਚਾਲਤ, ਕਰਤ ਅਖੇਰ ਮ੍ਰਿਗਣ ਕੋ ਪਾਲਤ।
ਇਸ ਤਰੀਕੇ ਦੇ ਨਾਲ ਬਹੁਤੇ ਸਾਰੇ ਜਿਹੜੇ ਸ਼ਸਤਰਧਾਰੀ ਯੋਧੇ ਨੇ ਉਹ ਵੀ ਸਤਿਗੁਰਾਂ ਦੇ ਨਾਲ ਨੇ, ਤੇ ਸਤਿਗੁਰੂ ਜੀ ਸ਼ਿਕਾਰ ਖੇਡਦੇ ਖੇਡਦੇ ਅੱਗੇ ਜਾ ਰਹੇ ਨੇ।
ਕੜੇ ਸਮੀਪ ਪਹੁੰਚੇ ਜਾਏ, ਸਾਧ ਮਲੂਕ ਦਾਸ ਜਿਸ ਨਾਏ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕੜੇ ਨਾਂ ਦੇ ਪਿੰਡ ਦੇ ਲਾਗੇ ਸਤਿਗੁਰੂ ਜੀ ਪਹੁੰਚ ਗਏ ਨੇ। ਉਸ ਪਿੰਡ ਦੇ ਵਿੱਚ ਕਵੀ ਜੀ ਲਿਖਦੇ ਨੇ ਕਿ ਮਲੂਕ ਦਾਸ ਨਾਂ ਦਾ ਇੱਕ ਸਾਧ ਰਹਿੰਦਾ।
ਵਸੈ ਤਹਾਂ ਸੋ ਬੈਸਨੋ ਧਰਮ, ਕਰਤ ਸਦਾ ਹੀ ਆਛੇ ਕਰਮ।
ਉਹ ਜਿਹੜਾ ਮਲੂਕ ਦਾਸ ਸੀ ਉਹ ਭਾਵ ਕੇ ਵੈਸ਼ਨੋ ਧਰਮ ਨੂੰ ਮੰਨਣ ਵਾਲਾ ਸੀ, ਭਾਵ ਕੇ ਜਿਹੜੇ ਮਾਂ ਸਾਧਕ ਨਹੀਂ ਵਰਤਦੇ ਉਹਨਾਂ ਨੂੰ ਵੈਸ਼ਨੋ ਆਖਿਆ ਜਾਂਦਾ। ਕਵੀ ਜੀ ਲਿਖਦੇ ਨੇ ਕਿ ਉਹ ਵੈਸ਼ਨੋ ਸੀ ਤੇ ਸਦਾ ਹੀ ਹਮੇਸ਼ਾ ਚੰਗੇ ਕਰਮ ਹੀ ਕਰਦਾ ਸੀ।
ਸੁਣ ਕਿਸ ਤੇ ਸਤ ਗੁਰ ਜੀ ਆਏ, ਹਿਰਦੈ ਆਨੰਦ ਪਇਓ ਅਦ ਕਾਏ।
ਕਿਸੇ ਤੋਂ ਪਤਾ ਲੱਗਾ ਕਿ ਸਤਿਗੁਰੂ ਤੇਗ ਬਹਾਦਰ ਜੀ ਆਏ ਨੇ, ਸਤਿਗੁਰਾਂ ਦੇ ਆਉਣ ਦੀ ਖਬਰ ਨੂੰ ਪਾ ਕੇ ਉਹ ਸਾਧ ਮਲੂਕ ਦਾਸ ਬੜਾ ਪ੍ਰਸੰਨ ਹੋਇਆ।
ਮੈਂ ਦਰਸ਼ਨ ਕਰ ਹਉ ਗੁਰ ਕੇਰਾ, ਜਿਨ ਕੋ ਜਸ ਵਿਸਤਾਰ ਬਡੇਰਾ।
ਮਲੂਕ ਦਾਸ ਆਪਣੇ ਮਨ ਦੇ ਵਿੱਚ ਸੋਚਦਾ ਹੈ ਕਿ ਮੈਂ ਸਤਿਗੁਰਾਂ ਦਾ ਦਰਸ਼ਨ ਕਰਾਂਗਾ ਜਿਨ੍ਹਾਂ ਸਤਿਗੁਰਾਂ ਦੇ ਜਸ ਦਾ ਵਿਸਥਾਰ ਬਹੁਤ ਦੂਰ ਦੂਰ ਤੱਕ ਫੈਲਿਆ ਹੋਇਆ।
ਹੋਏ ਪਰਮ ਮੇਰੋ ਕਲਿਆਣ ਸੁਣੋ ਬਾਕ ਹਿਤ ਦੇ ਕਰ ਕਾਨ।
ਸੋਚਦਾ ਹੈ ਮੈਂ ਦਰਸ਼ਨ ਕਰਾਂਗਾ, ਮੇਰਾ ਦਰਸ਼ਨ ਕਰਨ ਦੇ ਨਾਲ ਕਲਿਆਣ ਹੋਵੇਗਾ, ਇਸ ਤੋਂ ਇਲਾਵਾ ਹਿਤ ਦੇ ਨਾਲ ਮੈਂ ਕੰਨ ਲਾ ਕੇ ਸਤਿਗੁਰਾਂ ਦੇ ਬਚਨਾਂ ਨੂੰ ਵੀ ਸੁਣਾਂਗਾ।
ਇਮ ਉਤਸਾਹ ਕਰਤ ਬਹੁ ਤੇਰਾ ਪੁਨੇ ਕੇ ਆਇਓ ਜਿਨ ਗੁਰ ਹੀਰਾ।
ਕਵੀ ਜੀ ਲਿਖਦੇ ਨੇ ਕਿਸ ਤਰ੍ਹਾਂ ਦਾ ਉਤਸ਼ਾਹ ਆਪਣੇ ਮਨ ਦੇ ਵਿਚ ਬਹੁਤਾ ਧਾਰਨ ਕੀਤਾ ਮਲੂਕ ਦਾਸ ਨੇ, ਪਰ ਇੰਨੇ ਚਿਰ ਨੂੰ ਇਕ ਹੋਰ ਜਿਹੜਾ ਆਦਮੀ ਸੀ ਉਹ ਪਹੁੰਚਿਆ ਮਲੂਕ ਦਾਸ ਦੇ ਕੋਲ।
ਤਿਸ ਨੇ ਸਗਰੀ ਬਾਤ ਸੁਣਾਈ ਗੁਰ ਕੇ ਸੰਗ ਸਾਧ ਸਮੁਦਾਈ।
ਉਸਨੇ ਸਾਰਾ ਸਤਿਗੁਰਾਂ ਦਾ ਬਿਰਤਾਂਤ ਆਣ ਕੇ ਸੁਣਾਇਆ ਹੈ। ਕਹਿੰਦਾ ਹੈ ਕਿ ਸਤਿਗੁਰੂ ਤੇਗ ਬਹਾਦਰ ਦੇ ਨਾਲ ਬਹੁਤੇ ਸਾਰੇ ਸਾਧ ਵੀ ਆ ਰਹੇ ਨੇ।
ਚੜੇ ਤੁਰੰਗਮ ਸਿੱਖ ਕੁਛ ਸਾਥ ਗਹੇ ਜਿਨ੍ਹਾਂ ਨੇ ਆਯਦ ਹਾਥ।
ਉਹ ਆਦਮੀ ਮਲੂਕ ਦਾਸ ਨੂੰ ਕਹਿੰਦਾ ਹੈ ਕਿ ਮੈਂ ਖੁਦ ਦੇਖ ਕੇ ਆਇਆ ਹਾਂ ਕਿ ਘੋੜੇ ਦੀ ਸਵਾਰੀ ਕੀਤੀ ਹੋਈ ਹੈ ਤੇ ਕੁਝ ਸਿੱਖ ਵੀ ਉਹਨਾਂ ਦੇ ਨਾਲ ਨੇ ਤੇ ਉਹਨਾਂ ਨੇ ਆਪਣੇ ਹੱਥ ਦੇ ਵਿਚ ਸ਼ਸਤਰਾਂ ਨੂੰ ਧਾਰਨ ਕੀਤਾ।
ਮ੍ਰਿਗਨ ਬਿਹਾਂਗਣ ਕੇ ਗਣ ਮਾਰੇ ਆਏ ਖੇਲਤ ਪੰਥ ਸ਼ਿਕਾਰੇ।
ਕਹਿੰਦਾ ਹੈ ਕਿ ਉਹਨਾਂ ਨੇ ਬਹੁਤੇ ਸਾਰੇ ਹਿਰਨਾਂ ਨੂੰ ਤੇ ਬਹੁਤੇ ਸਾਰੇ ਪੰਛੀਆਂ ਨੂੰ ਮਾਰਿਆ ਹੈ, ਰਸਤੇ ਦੇ ਵਿਚ ਉਹ ਸ਼ਿਕਾਰ ਖੇਡਦੇ ਹੀ ਆਏ ਨੇ।
ਆਮਖ ਕਾਟ ਕਾਟ ਸਮਦਾਏ ਹਯਨ ਸੰਗ ਬਾਂਧਿਓ ਲਟਕਾਏ।
ਉਹ ਦੱਸਣ ਵਾਲਾ ਦੱਸਦਾ ਹੈ ਕਿ ਇੱਥੇ ਹੀ ਬਸ ਨਹੀਂ ਹੈ, ਜਾਨਵਰਾਂ ਦੇ ਮਾਸ ਨੂੰ ਕੱਟ ਕੱਟ ਕੇ ਉਹਨਾਂ ਨੇ ਘੋੜਿਆਂ ਦੇ ਨਾਲ ਲਮਕਾਇਆ ਹੋਇਆ ਹੈ, ਬੰਨਿਆ ਹੋਇਆ।
ਜਥਾ ਬਿਆਦ ਨਿਰ ਦਿਆਲੂ ਮਾਰੇ ਤਿਮ ਦੇਖੇ ਮੈਂ ਜੀਵ ਸੰਘਾਰੇ।
ਕਹਿੰਦਾ ਹੈ ਕਿ ਜਿਵੇਂ ਕੋਈ ਦਇਆ ਤੋਂ ਹੀਨ ਸ਼ਿਕਾਰੀ ਪੰਛੀਆਂ ਨੂੰ ਮਾਰਦਾ ਹੈ, ਇਸ ਤਰੀਕੇ ਦੇ ਨਾਲ ਹੀ ਉਹਨਾਂ ਨੇ ਪੰਛੀਆਂ ਨੂੰ ਤੇ ਜੀਵਾਂ ਨੂੰ ਮਾਰਿਆ ਹੈ। ਮੈਂ ਆਪਣੀ ਅੱਖਾਂ ਦੇ ਨਾਲ ਇਹ ਸੰਘਾਰੇ ਹੋਏ ਮਾਰੇ ਹੋਏ ਜਾਨਵਰ ਦੇਖੇ ਨੇ।
ਸਗਰੋ ਜਗਤ ਕਰੈ ਜਿਸ ਪੂਜਾ ਜਿਨ ਕੋ ਸਮ ਸੁਣਿਓ ਨਾ ਦੂਜਾ।
ਮਲੂਕ ਦਾਸ ਨੂੰ ਉਹ ਆਦਮੀ ਦੱਸਦਾ ਹੈ ਕਿ ਜਿਹੜੇ ਸਤਿਗੁਰਾਂ ਨੂੰ ਸਾਰੀ ਦੁਨੀਆਂ ਮੰਨਦੀ ਹੈ, ਜਿਨ੍ਹਾਂ ਦੇ ਸਮਾਨ ਦੂਸਰਾ ਕੋਈ ਸਮਝਿਆ ਨਹੀਂ ਜਾਂਦਾ, ਉਹਨਾਂ ਦਾ ਕਰਮ ਇਸ ਤਰ੍ਹਾਂ ਦਾ।
ਅਜ਼ਮਤ ਬਿਦਤ ਜਹਾਂ ਕਹਿ ਜਨੀਅਤ ਸਤ ਸੰਗਤ ਮੈਂ ਬੜ ਜਸ ਪਨੀਅਤ।
ਕਹਿੰਦਾ ਕਿ ਜਿਨ੍ਹਾਂ ਸਤਿਗੁਰਾਂ ਦਾ ਜਸ ਸਾਰੀ ਸੰਗਤ ਦੇ ਵਿਚ ਆਖਿਆ ਜਾਂਦਾ ਹੈ, ਜਿਨ੍ਹਾਂ ਨੂੰ ਸਾਰਿਆਂ ਤੋਂ ਵੱਡੇ ਕਰਾਮਾਤੀ ਮੰਨਿਆ ਜਾਂਦਾ ਹੈ, ਉਹ ਜੀਵਾਂ ਨੂੰ ਮਾਰਨ ਵਾਲੇ ਨੇ, ਉਹ ਨਿਰਦਈ ਨੇ।
ਸੁਣਤ ਮਲੂਕ ਦਾਸ ਪਰਮਾਇਓ ਸ਼ੰਕ ਮਾਣ ਮਨ ਮੈਂ ਨਹੀਂ ਪਾਇਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਮਲੂਕ ਦਾਸ ਨੂੰ ਇਸ ਤਰ੍ਹਾਂ ਦੀਆਂ ਗੱਲਾਂ ਦਾ ਪਤਾ ਲੱਗਾ ਤੇ ਮਲੂਕ ਦਾਸ ਦਾ ਮਨ ਭਰਮ ਗਿਆ, ਬਹੁਤ ਜ਼ਿਆਦਾ ਮਨ ਦੇ ਵਿਚ ਸ਼ੰਕਾ ਪੈਦਾ ਹੋਈ, ਮਨ ਮੈਂ ਨਹੀਂ ਪਾਇਓ, ਸਤਿਗੁਰਾਂ ਦੀ ਕੀਤੀ ਹੋਈ ਕਾਰ ਚੰਗੀ ਨਾ ਲੱਗੀ ਮਲੂਕ ਦਾਸ ਨੂੰ।
ਕਹੇ ਉਹ ਬੈਸ਼ਨੋ ਮਤ ਹੈ ਮੇਰੋ ਸਤਗੁਰ ਮਾਸ ਆਹਾਰੀ ਹੀਰੋ।
ਸੋਚਣ ਲੱਗਾ ਮਲੂਕ ਦਾਸ ਕਿ ਮੈਂ ਤੇ ਵੈਸ਼ਨੋ ਮਤ ਦਾ ਧਾਰਨੀ ਹਾਂ ਤੇ ਜਿਸ ਤਰ੍ਹਾਂ ਦੀ ਗੱਲ ਇਹਨੇ ਆਣ ਕੇ ਦੱਸੀ ਹੈ, ਇਹਦੇ ਤੋਂ ਤੇ ਇਹ ਅੰਦਾਜ਼ਾ ਲੱਗਦਾ ਹੈ ਕਿ ਜੇਕਰ ਜੀਵਾਂ ਨੂੰ ਮਾਰਦੇ ਨੇ ਤੇ ਮਾਸ ਵੀ ਖਾਂਦੇ ਹੋਣਗੇ।
ਕਰਨ ਮਿਲਾਪ ਤਿਨੋ ਟਿਗ ਜਾਣਾ ਹੈ ਅਸਮੰਜਸ ਮੈਂ ਮਨ ਜਾਣਾ।
ਕਰਨ ਮਿਲਾਪ ਤਿਨੋ ਟਿਗ ਜਾਣਾ, ਐਸੇ ਕਿਸੇ ਪੁਰਸ਼ ਦੇ ਨਾਲ ਮਿਲਾਪ ਕਰਨਾ ਤੇ ਉਹਦੇ ਕੋਲ ਜਾਣਾ ਇਹ ਬਿਲਕੁਲ ਵੀ ਮੇਰੇ ਵਾਸਤੇ ਯੋਗ ਗੱਲ ਨਹੀਂ।
ਬੈਠ ਸਦਨ ਮੈਂ ਸਿਮਰੋ ਹਰ ਹਰ ਗੁਰਬਡ ਮੈਂ ਲਗ ਨਾਹਿਨ ਸਮਸਰ।
ਸੋਚਦਾ ਹੈ ਕਿ ਮੈਨੂੰ ਚਾਹੀਦਾ ਕਿ ਆਪਣੇ ਘਰ ਦੇ ਵਿਚ ਹੀ ਬੈਠ ਕੇ ਮੈਂ ਪਰਮੇਸ਼ਰ ਦੇ ਨਾਮ ਦਾ ਜਾਪ ਕਰਾਂ, ਕਿਉਂਕਿ ਗੁਰੂ ਹੋਰ ਤਰ੍ਹਾਂ ਦਾ ਹੈ ਤੇ ਮੈਂ ਕਿਸੇ ਹੋਰ ਤਰ੍ਹਾਂ ਦਾ। ਜਗ ਮੇ ਕੋ ਦੁਰਬਲ ਕੋ ਮੋਟਾ, ਕਿਨਹੂੰ ਲਾਭ ਕਿਨਹੂੰ ਕਹਿ ਤੋਟਾ। ਸੋਚਦਾ ਕਿ ਵੱਖਰੇ ਵੱਖਰੇ ਦੁਨੀਆਂ ਦੇ ਵਿਚ ਪੁਰਸ਼ ਨੇ, ਕੋਈ ਬਹੁਤ ਕਮਜ਼ੋਰ ਹੈ ਤੇ ਕੋਈ ਬਹੁਤ ਮੋਟਾ ਹੈ, ਕਿਸੇ ਨੂੰ ਬਹੁਤਾ ਜ਼ਿਆਦਾ ਲਾਭ ਹੈ ਤੇ ਕਿਸੇ ਨੂੰ ਹਮੇਸ਼ਾ ਤੋਟਾ ਰਹਿੰਦਾ। ਪਰ ਕੀ ਕਹਾਂ ਵਿਚਾਰ ਕਰੀ ਜੈ, ਬੈਠ ਸਦਨ ਪ੍ਰਭ ਕੋ ਸਮਰੀ ਜੈ। ਕਹਿੰਦਾ ਕਿ ਮੈਂ ਹੋਰ ਕਿਸੇ ਦੀ ਕੀ ਵਿਚਾਰ ਕਰਨੀ ਹੈ, ਮੈਨੂੰ ਚਾਹੀਦਾ ਕਿ ਕਿਸੇ ਨੂੰ ਵੀ ਮਿਲਣ ਦੇ ਵਾਸਤੇ ਨਾ ਜਾਵਾਂ, ਮੈਂ ਆਪਣੇ ਘਰ ਦੇ ਵਿਚ ਹੀ ਬੈਠ ਕੇ ਪਰਮੇਸ਼ਰ ਦੇ ਨਾਮ ਨੂੰ ਯਾਦ ਕਰਾਂ। ਮਿਲਬੇ ਕੀ ਪ੍ਰਸੰਨਤਾ ਤਜ ਕੈ, ਬੈਠ ਰਹੋ ਘਰ ਹਰ ਹਰ ਭਜ ਕੈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜੀ ਪ੍ਰਸੰਨਤਾ ਉਸਨੇ ਧਾਰਨ ਕੀਤੀ ਸੀ ਕਿ ਮੈਂ ਮਿਲਾਂਗਾ, ਉਸ ਨੂੰ ਉਸਨੇ ਛੱਡ ਦਿੱਤਾ ਹੈ। ਘਰ ਦੇ ਵਿਚ ਬੈਠ ਕੇ ਉਹ ਨਾਮ ਜਪਣ ਲੱਗਾ। ਸ੍ਰੀ ਗੁਰ ਤੇਗ ਬਹਾਦਰ ਜਾਣਿਓ, ਹਰ ਕੋ ਭਗਤ ਸੁਣਤ ਪਰ ਮਾਨਿਓ। ਦੂਸਰੇ ਪਾਸੇ ਕਵੀ ਜੀ ਲਿਖਦੇ ਨੇ ਕਿ ਅੰਤਰਯਾਮੀ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਜਾਣ ਲਿਆ ਹੈ ਕਿ ਪਰਮੇਸ਼ਰ ਦਾ ਜਿਹੜਾ ਪਿਆਰਾ ਭਗਤ ਮਲੂਕ ਦਾਸ ਹੈ, ਉਹ ਇਸ ਗੱਲ ਨੂੰ ਸੁਣ ਕੇ ਭਰਮ ਗਿਆ ਹੈ ਕਿ ਅਸੀਂ ਸ਼ਿਕਾਰ ਖੇਡਦੇ। ਬੇਦਨ ਖੇਦ ਕਰ ਮਨ ਵਿਵਹਾਰ, ਯਨ ਸੰਤਨ ਕੇ ਵਿਚਾਰ। ਸਤਿਗੁਰੂ ਜੀ ਸੋਚਦੇ ਨੇ ਕਿ ਵਿਧੀ ਨਖੇਦੀ ਕਰਮਾਂ ਦਾ ਵਿਹਾਰ ਹੈ, ਇਨ੍ਹਾਂ ਗੱਲਾਂ ਨੂੰ ਦੇਖ ਕੇ ਜਾਂ ਸੁਣ ਕੇ ਧਾਰਨ ਕਰਨਾ ਨਹੀਂ ਚਾਹੀਦਾ, ਇਹ ਸੰਤਾਂ ਦਾ ਵਿਚਾਰ ਨਹੀਂ। ਵਹਿਰ ਕਿਰਿਆ ਪਿਖ ਸ਼ਰਧਾ ਤਿਆਗੀ, ਅੰਤਰ ਬ੍ਰਿਤ ਕੋ ਨਹੀਂ ਅਨੁਰਾਗੀ। ਸਤਿਗੁਰੂ ਤੇਗ ਬਹਾਦਰ ਜੀ ਵਿਚਾਰਦੇ ਨੇ ਕਿ ਸਾਡੀ ਬਾਹਰ ਮੁਖੀ ਕਿਰਿਆ ਨੂੰ ਦੇਖ ਕੇ ਸਾਧ ਨੇ ਸ਼ਰਧਾ ਨੂੰ ਤਿਆਗ ਦਿੱਤਾ ਹੈ, ਸਾਡੀ ਜਿਹੜੀ ਅੰਤਰੀ ਬਿਰਤੀ ਹੈ ਉਹਦਾ ਅਨੁਰਾਗੀ ਪ੍ਰੇਮੀ ਨਹੀਂ ਹੋਇਆ। ਤਜ ਮਿਲਾਪ ਕੀ ਬਾਤਨ ਬੈਠਿਓ, ਸੋਹਣਿਆ ਮਿਖ ਕੋ ਨਾਕ ਸੋਇਓ। ਸਤਿਗੁਰੂ ਜੀ ਸੋਚਦੇ ਨੇ ਕਿ ਸਾਡੇ ਨਾਲ ਮਿਲਾਪ ਕਰਨ ਦੀ ਗੱਲ ਜਿਹੜੀ ਉਹਨੇ ਵਿਚਾਰੀ ਸੀ, ਉਸ ਨੂੰ ਹੁਣ ਛੱਡ ਕੇ ਘਰ ਬਹਿ ਗਿਆ ਹੈ। ਸੋਹਣੇ ਆਮਖ ਕੋ ਨਾਕ ਸੋਇਓ, ਭਾਵ ਕੇ ਮਾਸ ਵਾਲੀ ਗੱਲ ਨੂੰ ਸੁਣ ਕੇ ਉਹਨੇ ਨੱਕ ਚਾੜਿਆ। ਬੇਦਨ ਖੇਦ ਤੇ ਕਰ ਕੇ ਬਾਹਰ, ਚਾਹੀਏ ਮਿਲਾਵਣ ਤਿਸ ਕੋ ਜ਼ਾਹਰ। ਹੁਣ ਸਤਿਗੁਰੂ ਜੀ ਸੋਚਦੇ ਨੇ ਕਿ ਵਿਧੀ ਤੇ ਨਖੇਦੀ ਸਾਰੇ ਕਰਮਾਂ ਤੋਂ ਬਾਹਰ ਕਰਕੇ ਉਸ ਨੂੰ ਆਪਣੇ ਆਪ ਦੇ ਨਾਲ ਮਿਲਾਉਣਾ ਚਾਹੀਦਾ ਹੈ ਪ੍ਰਗਟ ਰੂਪ ਦੇ ਵਿਚ। ਇਮ ਸ੍ਰੀ ਤੇਗ ਬਹਾਦਰ ਧਾਰੀ, ਕਰਿਓ ਨਿਹਾਲ ਚਹਿਸ ਉਪਕਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਧਾਰਨਾ ਸਤਿਗੁਰੂ ਤੇਗ ਬਹਾਦਰ ਨੇ ਆਪਣੇ ਮਨ ਦੇ ਵਿਚ ਧਾਰਨ ਕੀਤੀ ਹੈ ਕਿ ਚਾਹੀਦਾ ਹੈ ਕਿ ਉਹਦੇ ਉੱਤੇ ਉਪਕਾਰ ਕੀਤਾ ਜਾਵੇ ਤੇ ਉਸ ਨੂੰ ਨਿਹਾਲ ਕੀਤਾ ਜਾਵੇ।
ਬੈਠ ਮਲੂਕ ਦਾਸ ਜਬ ਰਹਿਓ, ਗਿਣਤੀ ਗਿਣ ਨ ਮੁਖ ਕਛ ਕਹਿਓ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਲੂਕ ਦਾਸ ਆਪਣੇ ਘਰ ਦੇ ਵਿਚ ਹੀ ਬੈਠ ਗਿਆ ਹੈ, ਅਨੇਕਾਂ ਪ੍ਰਕਾਰ ਦੀਆਂ ਗਿਣਤੀਆਂ ਮਨ ਦੇ ਵਿਚ ਗਿਣਦਾ ਹੈ, ਪਰ ਕਿਸੇ ਦੇ ਨਾਲ ਕੋਈ ਗੱਲ ਨਹੀਂ ਕਰਦਾ।
ਕਿਤਕ ਦੇਰ ਮੈਂ ਤਾਂ ਹੀ ਰਸੋਈ, ਅਨਕ ਅਨ ਕੀ ਸਭ ਸਿੱਧ ਹੋਈ।
ਥੋੜੀ ਦੇਰ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਸੋਈ ਤਿਆਰ ਹੋਈ ਹੈ, ਭਾਵ ਕੇ ਲੰਗਰ ਕੀਤਾ ਹੈ, ਉਸ ਸਾਧ ਨੇ ਅਨੇਕਾਂ ਪ੍ਰਕਾਰ ਦੇ ਪਕਵਾਨਾਂ ਨੂੰ ਪਕਾਇਆ।
ਥਾਲ ਪਰੋਸਿਓ ਪਾਏ ਆਹਾਰ, ਸੂਖਮ ਚਾਵਰ ਮੂੰਗ ਕੀ ਦਾਰ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਮਲੂਕ ਦਾਸ ਨੇ ਇੱਕ ਥਾਲ ਦੇ ਵਿਚ ਸਾਰੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਪਰੋਸਿਆ ਹੈ, ਜਿਨ੍ਹਾਂ ਦੇ ਵਿਚ ਬਹੁਤ ਵਧੀਆ ਕਿਸਮ ਦੇ ਲੰਮੇ ਤੇ ਬਰੀਕ ਚੌਲ ਨੇ, ਇਸ ਤੋਂ ਇਲਾਵਾ ਮੂੰਗ ਦੀ ਦਾਲ ਹੈ।
ਫੁੱਲ ਕਾ ਬਹੁਤ ਕ੍ਰਿਤ ਕੇ ਸਨੇ ਠਾਕਰ ਹੇਤ ਸੁਧਾਰਨ ਕਨੇ।
ਬਹੁਤ ਹੀ ਜਿਆਦਾ ਘਿਓ ਦੇ ਨਾਲ ਗੜੋ ਚ ਜਿਹੜੇ ਫੁਲਕੇ ਨੇ ਉਹ ਵੀ ਪਕਾਏ ਨੇ, ਠਾਕਰਾਂ ਦੇ ਹਿੱਤ ਦੇ ਵਾਸਤੇ ਉਹਨੇ ਸਾਰਾ ਪਕਵਾਨ ਤਿਆਰ ਕੀਤਾ।
ਅਪਰ ਸਲਵਣ ਪਾਏ ਕਰ ਪ੍ਰੇਮ ਪ੍ਰਥਮ ਭੋਗ ਲਾਵਤ ਨਿਤ ਨੇਮ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਹੋਰ ਵੀ ਲੂਣ ਵਾਲੇ ਬੜੇ ਪਕਵਾਨ ਸਹਿਤ ਪ੍ਰੇਮ ਦੇ ਉਸਨੇ ਬਣਾਏ। ਪ੍ਰਥਮ ਭੋਗ ਲਾਵਤ ਨਿਤ ਨੇਮ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸਦਾ ਨਿਤ ਦਾ ਇਹੀ ਨੇਮ ਸੀ ਕਿ ਆਪਣੇ ਛਕਣ ਤੋਂ ਵੀ ਪਹਿਲਾਂ ਉਹ ਠਾਕਰਾਂ ਨੂੰ ਪਹਿਲਾਂ ਭੋਗ ਲਵਾਉਂਦਾ।
ਬਸਤਰਣ ਸਾਥ ਅੱਛਾ ਦਿਓ ਥਾਰ ਅਜਾਏ ਪਰਿਓ ਠਾਕਰ ਅਗਵਾਰ।
ਜਿਹੜੀ ਪਰੋਸੀ ਹੀ ਪਕਵਾਨਾਂ ਦੇ ਨਾਲ ਥਾਲੀ ਸੀ ਉਸ ਨੂੰ ਕੱਪੜੇ ਦੇ ਨਾਲ ਮਲੂਕ ਦਾਸ ਨੇ ਟੱਕਿਆ ਤੇ ਫਿਰ ਜਿੱਥੇ ਠਾਕੁਰ ਦੀ ਮੂਰਤੀ ਰੱਖੀ ਹੋਈ ਸੀ ਉਹਦੇ ਅੱਗੇ ਜਾ ਕੇ ਇਹ ਪਕਵਾਨਾਂ ਦੀ ਥਾਲੀ ਰੱਖ ਦਿੱਤੀ।
ਕੰਟੇ ਸੰਖ ਬਜਾਏ ਬਿਸਾਲੇ ਖਾਰੋ ਅਰਾਧ ਚਿਤ ਗੋ ਪਾਲੇ।
ਕੰਟੇ ਨੂੰ ਵਜਾਇਆ ਹੈ, ਸੰਖ ਵੀ ਬਹੁਤੇ ਸਾਰੇ ਵਜਾਏ ਨੇ, ਉੱਥੇ ਅੱਗੇ ਖੜੇ ਹੋ ਕੇ ਉਸਨੇ ਗੋਪਾਲ ਦੀ ਭਾਵ ਕੇ ਆਰਾਧਨਾ ਕੀਤੀ ਭਗਵਾਨ ਦੀ।
ਬਹੁਰ ਉਠਾਏ ਥਾਲ ਕੋ ਲਿਆਏ ਬਸਤਰ ਉਤਾਰ ਜਵੈ ਦ੍ਰਿਗ ਲਾਏ।
ਥੋੜੀ ਦੇਰ ਤੋਂ ਬਾਅਦ ਮਲੂਕ ਦਾਸ ਨੇ ਉਸ ਥਾਲ ਨੂੰ ਚੁੱਕਿਆ ਹੈ ਤੇ ਵਾਪਸ ਲੈ ਕੇ ਪਹੁੰਚ ਗਿਆ। ਪਰ ਕਵੀ ਜੀ ਲਿਖਦੇ ਨੇ ਕਿ ਜਦੋਂ ਹੀ ਥਾਲ ਦੇ ਉੱਪਰੋਂ ਉਸਨੇ ਕੱਪੜਾ ਲਾਇਆ ਤੇ ਕੀ ਦੇਖਿਆ ਕਿ ਥਾਲ ਦੇ ਵਿੱਚ ਜੋ ਉਹਨੇ ਪਰੋਸਿਆ ਸੀ ਉਹ ਨਹੀਂ।
ਆਮਖ ਦੇਖਿਓ ਬੀਚ ਆਹਾਰ ਚਾਵਰ ਦਾਰ ਜੋ ਅਨਕ ਪ੍ਰਕਾਰ।
ਕੀ ਦੇਖਿਆ ਮਲੂਕ ਦਾਸ ਨੇ ਕਿ ਜਿਹੜੀ ਥਾਲੀ ਦੇ ਵਿੱਚ ਚੌਲ ਤੇ ਦਾਲ ਅਨੇਕਾਂ ਪ੍ਰਕਾਰ ਦੇ ਪਕਵਾਨ ਇਸ ਤਰ੍ਹਾਂ ਦੇ ਰੱਖੇ ਹੋਏ ਸਨ ਉਸ ਦੇ ਵਿੱਚ ਕੋਈ ਵੀ ਐਸਾ ਪਦਾਰਥ ਨਹੀਂ ਹੈ, ਸਾਰੀ ਦੀ ਸਾਰੀ ਥਾਲੀ ਮਾਸ ਦੇ ਨਾਲ ਹੀ ਭਰੀ ਹੋਈ।
ਡਾਲ ਮਸਾਲੇ ਰੀ ਦਿਓ ਨੀਕੇ ਪੇਖਿਆ ਚ ਰੱਜ ਹੋਇਓ ਵਿੱਚ ਹੀ ਕੇ।
ਬੜੇ ਵਧੀਆ ਮਸਾਲੇ ਪਾ ਕੇ ਉਸਨੇ ਸਾਰੇ ਪਕਵਾਨਾਂ ਨੂੰ ਤਿਆਰ ਕੀਤਾ ਸੀ ਪਰ ਕੋਈ ਵੀ ਪਕਵਾਨ ਥਾਲੀ ਦੇ ਵਿੱਚ ਮੌਜੂਦ ਨਹੀਂ ਹੈ, ਸਾਰੀ ਦੀ ਸਾਰੀ ਥਾਲੀ ਪੱਕੇ ਹੋਏ ਮਾਸ ਦੇ ਨਾਲ ਹੀ ਭਰਪੂਰ ਹੈ। ਕਵੀ ਜੀ ਲਿਖਦੇ ਨੇ ਕਿ ਵੇਖ ਕੇ ਬਹੁਤ ਹੀ ਜ਼ਿਆਦਾ ਹੈਰਾਨ ਹੋਇਆ ਮਲੂਕ ਦਾਸ।
ਇਹ ਕਿਆ ਭਇਓ ਨਾ ਜਾਣਿਓ ਜਾਏ ਥਾਰ ਬੀਚ ਕਿਨੇ ਆਮਖ ਪਾਏ।
ਸੋਚਣ ਲੱਗਾ ਕਿ ਕੀ ਹੋ ਗਿਆ, ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਥਾਲ ਦੇ ਵਿੱਚੋਂ ਮਾਸ ਕਿੱਥੋਂ ਆ ਗਿਆ, ਭਾਵ ਕਿ ਥਾਲ ਦੇ ਵਿੱਚ ਕਿੰਨੇ ਮਾਸ ਪਾ ਦਿੱਤਾ। ਮੈਂ ਤੇ ਮਾਸ ਨਹੀਂ ਸੀ ਰਿੰਨਿਆ, ਮੈਂ ਤੇ ਮਾਸ ਨਹੀਂ ਸੀ ਪਰੋਸਿਆ, ਪਰ ਮੈਂ ਤੇ ਕੁਝ ਹੋਰ ਰੱਖਿਆ ਸੀ, ਪਰ ਥਾਲੀ ਦੇ ਵਿੱਚੋਂ ਹੁਣ ਕੁਝ ਹੋਰ ਨਿਕਲਿਆ।
ਕਹਾਂ ਭਾਈ ਗਤ ਹੈ ਪ੍ਰਭ ਮੇਰੇ ਕਰ ਵਿਚਾਰ ਮਹੰਤ ਕਨੇਰੇ।
ਕਹਿੰਦਾ ਹੈ ਮੇਰੇ ਭਗਵਾਨ ਇਹ ਕਿਸ ਤਰ੍ਹਾਂ ਦੀ ਤੁਸੀਂ ਲੀਲਾ ਵਰਤਾਈ ਹੈ। ਕਰਤ ਵਿਚਾਰ ਮਹੰਤ ਕਨੇਰੇ, ਉਹ ਮਹੰਤ ਭਾਵ ਕੇ ਮਲੂਕ ਦਾਸ ਬਹੁਤ ਤਰ੍ਹਾਂ ਤਰ੍ਹਾਂ ਦੇ ਵਿਚਾਰ ਵਿਚਾਰਨ ਲੱਗਾ।
ਪੁਣ ਸਤਿਗੁਰ ਕੀ ਚਿਤਵਤ ਬਾਤ,
ਕਵੀ ਜੀ ਲਿਖਦੇ ਨੇ ਕਿ ਸੋਚ ਵਿਚਾਰ ਕੇ ਉਹਦੇ ਮਨ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਦਾ ਖਿਆਲ ਆਇਆ।
ਸੁਣਤ ਮਾਸ ਮਨ ਸ਼ੰਕਤ ਮੇਰਾ ਮਿਲਿਓ ਤਿਆਗ ਰਹੋ ਇਸ ਬੇਰਾ।
ਸੋਚਦਾ ਹੈ ਕਿ ਮਾਸ ਵਾਲੀ ਗੱਲ ਨੂੰ ਸੁਣ ਕੇ ਮੇਰੇ ਮਨ ਦੇ ਵਿੱਚ ਸ਼ੰਕਾ ਪੈਦਾ ਹੋਈ ਸੀ, ਮਿਲਿਓ ਤਿਆਗ ਰਹੋ ਇਸ ਬੇਰਾ, ਤੇ ਮੈਂ ਸਤਿਗੁਰਾਂ ਨੂੰ ਮਿਲਣ ਦੇ ਵਾਸਤੇ ਤਿਆਰ ਹੋਇਆ ਸੀ ਪਰ ਫਿਰ ਮਨ ਨੂੰ ਬਦਲਿਆ। ਇਹ ਹੋ ਸਕਦਾ ਹੈ ਕਿ ਕੋਈ ਉਹਨਾਂ ਦੀ ਕਰਾਮਾਤ ਹੋਵੇ, ਕੋਈ ਕੌਤਕ ਹੋਵੇ।
ਸ਼ੰਕਾ ਹਰਨ ਹੇਤ ਮਮ ਮਨ ਕੈ,
ਸੋਚਦਾ ਹੈ ਕਿ ਮੇਰੇ ਮਨ ਦੀ ਸ਼ੰਕਾ ਨੂੰ ਹਰਨ ਦੇ ਵਾਸਤੇ ਲੱਗਦਾ ਹੈ ਕਿ ਸਤਿਗੁਰਾਂ ਨੇ ਕੋਈ ਕੌਤਕ ਦਿਖਾਇਆ।
ਇਸ ਬਿਨ ਅਪਰ ਨ ਕਾਰਨ ਕੋਈ ਸਦਾ ਅਲੇਪ ਪ੍ਰਭੂ ਗੁਰ ਸੋਈ।
ਹੁਣ ਮਨ ਦੇ ਵਿੱਚ ਸੋਚਦਾ ਹੈ ਮਲੂਕ ਦਾਸ ਕਿ ਇਸ ਤੋਂ ਬਗੈਰ ਹੋਰ ਕੋਈ ਵੀ ਕਾਰਨ ਨਹੀਂ ਹੈ, ਸਦਾ ਲੇਪ ਪ੍ਰਭੂ ਗੁਰ ਸੋਈ, ਭਾਵ ਕਿ ਜਿਹੜਾ ਗੁਰੂ ਹੁੰਦਾ ਜਿਹੜਾ ਪ੍ਰਭੂ ਹੁੰਦਾ ਉਹ ਸਦਾ ਅਲੇਪ ਹੁੰਦਾ।
ਛੋਵ ਨਾ ਸਕੈ ਜਿਸ ਕਿਰਿਆ ਕਲਾਪ, ਸਭ ਕੋ ਪ੍ਰੇਰ ਕੇ ਆਪੇ ਆਪ।
ਸੋਚਦਾ ਮਲੂਕ ਦਾਸ ਸਮੂਹ ਜਿਹੜੀ ਕਿਰਿਆ ਹੈ ਕਦੇ ਵੀ ਐਸੇ ਪੁਰਸ਼ ਨੂੰ ਛੂ ਨਹੀਂ ਸਕਦੇ।
ਸਭ ਕੋ ਪ੍ਰੇਰਕ ਆਪੇ ਆਪ, ਭਾਵ ਕੇ ਸਤਿਗੁਰੂ ਸਾਰਿਆਂ ਦੇ ਪ੍ਰੇਰਕ ਆਪਣੇ ਆਪ ਹੁੰਦੇ ਨੇ।
ਕਿਸ ਕੇ ਕਰਮਣ ਕਿਆ ਅਵ ਰੇਖਣ, ਨੀਕੋ ਹੈ ਸ਼ਰਧਾ ਧਰ ਦੇਖਣ। ਭਾਵ ਕੇ ਐਸੇ ਸ੍ਰੇਸ਼ਟ ਪੁਰਖਾਂ ਦੀ ਪਰਖਣਾ ਕਰਨੀ ਨਹੀਂ ਚਾਹੀਦੀ, ਚੰਗੇ ਤਰੀਕੇ ਦੇ ਨਾਲ ਸ਼ਰਧਾ ਨੂੰ ਧਾਰਨ ਕਰਕੇ ਉਹਨਾਂ ਨੂੰ ਦੇਖਣਾ ਚਾਹੀਦਾ। ਤੇ ਮੈਂ ਤਰਕ ਪੈਦਾ ਕੀਤਾ, ਦਲੀਲ ਮਨ ਦੇ ਵਿਚ ਉਠਾਈ ਕਿ ਗੁਰੂ ਕਾਹਦੇ ਨੇ ਜਿਹੜੇ ਸ਼ਿਕਾਰ ਖੇਡਦੇ ਨੇ, ਜਿਹੜੇ ਜੀਵਾਂ ਨੂੰ ਮਾਰਦੇ ਨੇ।
ਮਲੂਕ ਦਾ ਸੋਚਦਾ ਕਿ ਮੈਨੂੰ ਲੱਗਦਾ ਕਿ ਮੇਰੀ ਸ਼ੰਕਾ ਨੂੰ ਦੂਰ ਕਰਨ ਦੇ ਵਾਸਤੇ ਹੀ ਐਸਾ ਕੌਤਕ ਵਾਪਰਿਆ ਹੈ ਕਿ ਜਿਹੜੀ ਜਗ੍ਹਾ ਦੇ ਉੱਤੇ ਮੈਂ ਸਾਰੇ ਵਧੀਆ ਪਕਵਾਨ ਬਣਾਏ ਸਨ ਉਸ ਜਗ੍ਹਾ ਦੇ ਉੱਤੇ ਹੁਣ ਮਾਸ ਦਿਖਾਈ ਦਿੰਦਾ।
ਜਿਸ ਕੋ ਦਰਸ਼ਨ ਚਾਹਤ ਜਗਤ, ਕਰਤ ਕਿਰਤਾਰਥ ਲਖੈ ਜੋ ਭਗਤ।
ਸੋਚਦਾ ਕਿ ਜਿਨ੍ਹਾਂ ਦਾ ਦਰਸ਼ਨ ਕਰਨ ਦੇ ਵਾਸਤੇ ਸਾਰਾ ਜਗਤ ਚਾਹੁੰਦਾ ਹੈ, ਜਿਹੜੇ ਕਿ ਸਾਰਿਆਂ ਨੂੰ ਕਿਰਤਾਰਥ ਤੇ ਨਿਹਾਲ ਕਰਦੇ ਨੇ, ਜਿਹੜੇ ਵੀ ਉਹਨਾਂ ਦੇ ਭਗਤ ਨੇ।
ਸਿੱਖ ਆਰਾਧਾ ਚੌਂਦਿਸ਼ ਜਿਸ ਕੋ, ਪੂਰੇ ਮਨੋਰਥ ਹਿਤ ਸਭ ਕਿਸ ਕੋ।
ਸੋਚਦਾ ਕਿ ਸਤਿਗੁਰੂ ਤੇਗ ਬਹਾਦਰ ਜੀ ਐਸੇ ਨੇ ਜਿਨ੍ਹਾਂ ਦੀ ਸਾਰੇ ਸਿੱਖ ਆਰਾਧਨਾ ਕਰਦੇ ਨੇ ਚਾਰੇ ਦਿਸ਼ਾਵਾਂ ਦੇ ਵਿੱਚ, ਜਿਹੜੇ ਸਤਿਗੁਰੂ ਜੀ ਸਾਰਿਆਂ ਦੇ ਮਨੋਰਥਾਂ ਨੂੰ ਇੱਛਾਵਾਂ ਨੂੰ ਪੂਰੀਆਂ ਕਰਦੇ ਨੇ।
ਬ੍ਰਿਤ ਅਖੇਰ ਕਰਤ ਨਿਤ ਲੀਲਾ, ਰਾਮ ਚੰਦ ਬਲਵਾਨ ਛਬੀਲਾ।
ਹੁਣ ਸੋਚਦਾ ਕਿ ਜਿਹੜੀ ਸ਼ਿਕਾਰ ਖੇਡਣ ਦੀ ਲੀਲਾ ਹੈ ਇਹਨਾਂ ਨੇ ਕੀਤੀ ਹੈ, ਜਿਸ ਤਰ੍ਹਾਂ ਕਿ ਰਾਮ ਚੰਦਰ ਭਗਵਾਨ ਵੀ ਲੀਲਾ ਕਰਦੇ ਸਨ।
ਪੁਰਸ਼ੋਤਮ ਮਿਰ ਯਾਦਨ ਨੀਕੇ, ਕਰਨ ਹਾਰ ਸੇਵਕ ਕੇ ਜੀਕੇ।
ਭਾਵ ਕੇ ਜਿਸ ਭਗਵਾਨ ਨੂੰ ਮਰਯਾਦਾ ਪੁਰਸ਼ੋਤਮ ਆਖਿਆ ਜਾਂਦਾ, ਉਹ ਵੀ ਤੇ ਇਸ ਤਰ੍ਹਾਂ ਦੀ ਲੀਲਾ ਅਨੇਕਾਂ ਵਾਰ ਹੀ ਕਰਦੇ ਸਨ।
ਕਹਿਣ ਤੋਂ ਭਾਵ ਹੈ ਕਿ ਸਤਿਗੁਰਾਂ ਨੇ ਜਿਹੜਾ ਸ਼ਿਕਾਰ ਖੇਡਿਆ, ਜਿਹੜਾ ਜੀਵਾਂ ਨੂੰ ਮਾਰਿਆ ਹੈ, ਇਹੀ ਉਸਦੇ ਮਨ ਦੇ ਵਿੱਚ ਸ਼ੰਕਾ ਪੈਦਾ ਹੋਈ ਸੀ।
ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਸਾਖੀ ਆਉਂਦੀ ਹੈ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ, ਕਿ ਜਦੋਂ ਦੇਵੀ ਨੂੰ ਪ੍ਰਗਟ ਕਰਨ ਲੱਗੇ ਤੇ ਉਸ ਵੇਲੇ ਸਤਿਗੁਰੂ ਜੀ ਇੱਕ ਚੌਂਕੜੇ ਦੇ ਵਿੱਚ ਘੰਟਿਆਂ ਬੰਦੀ ਬੈਠੇ ਰਹਿੰਦੇ ਸਨ।
ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਇਹ ਸਾਖੀ ਆਉਂਦੀ ਹੈ, ਇੱਕ ਦਿਨ ਐਸੀ ਮੌਜ ਆਈ ਕਿ ਆਪਣੇ ਨਾਲ ਦੇ ਸੈਨਿਕਾਂ ਨੂੰ, ਸਿੱਖਾਂ ਨੂੰ, ਯੋਧਿਆਂ ਹਥਿਆਰ ਧਾਰੀਆਂ ਨੂੰ ਨਾਲ ਲੈ ਕੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਸ਼ਿਕਾਰ ਖੇਡਣ ਦੇ ਵਾਸਤੇ ਚਲੇ ਗਏ। ਅਨੇਕਾਂ ਤਰ੍ਹਾਂ ਦੇ ਜੀਵਾਂ ਨੂੰ ਮਾਰ ਕੇ ਲਿਆਏ, ਜੀਵਾਂ ਨੂੰ ਇੰਨਾ ਜ਼ਿਆਦਾ ਮਾਰਿਆ ਕਿ ਉਹ ਜਿਹੜੇ ਮਰੇ ਹੋਏ ਜਾਨਵਰ ਸਨ, ਜਿਨ੍ਹਾਂ ਦੇ ਵਿੱਚ ਪੰਛੀ ਆਦਿ ਕੁੱਡਣ ਵਾਲੇ ਵੀ ਸ਼ਾਮਲ ਸਨ, ਉਹਨਾਂ ਨੂੰ ਹਾਥੀਆਂ ਤੇ ਊਠਾਂ ਦੇ ਉੱਤੇ ਲੱਦ ਕੇ ਲਿਆਂਦਾ। ਤੇ ਉਸ ਵੇਲੇ ਜਿਹੜਾ ਪੰਡਤ ਸੀ ਉਸ ਨੇ ਆਖਿਆ ਕਿ ਸਤਿਗੁਰੂ ਜੀ ਇਸ ਵੇਲੇ ਤੇ ਤੁਸੀਂ ਪ੍ਰਯੋਗ ਦੇ ਵਿੱਚ ਬੈਠੇ ਸੀ, ਤੁਸੀਂ ਆਰਾਧਨਾ ਕਰ ਰਹੇ ਸੀ ਇੱਕ ਚੌਂਕੜੇ ਦੇ ਵਿੱਚ ਬੈਠ ਕੇ, ਕਮ ਸੇ ਕਮ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਸ਼ਿਕਾਰ ਨਹੀਂ ਸੀ ਖੇਡਣਾ ਚਾਹੀਦਾ, ਭਾਵ ਕੇ ਜੀਵਾਂ ਨੂੰ ਮਾਰਨਾ ਨਹੀਂ ਸੀ ਚਾਹੀਦਾ।
ਉਸ ਵੇਲੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਆਖਿਆ ਕਿ ਠੀਕ ਹੈ ਪੰਡਿਤ ਜੀ, ਜੇ ਇਹਨਾਂ ਦਿਨਾਂ ਦੇ ਵਿੱਚ ਜੀਵਾਂ ਨੂੰ ਘਾਤ ਨਹੀਂ ਕਰਨਾ ਤੇ ਅਸੀਂ ਇਸ ਗੱਲ ਨੂੰ ਤਿਆਗ ਦਿੰਦੇ ਹਾਂ।
ਉਸ ਵੇਲੇ ਫਿਰ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਹੁਕਮ ਕੀਤਾ ਸਿੱਖਾਂ ਨੂੰ ਕਿ ਜਿਨ੍ਹਾਂ ਨੂੰ ਲੱਦ ਕੇ ਲਿਆਇਆ ਹਾਂ ਘੋੜਿਆਂ ਦੇ ਉੱਤੇ ਤੇ ਹਾਥੀਆਂ ਦੇ ਉੱਤੇ ਜਾਂ ਊਠਾਂ ਦੇ ਉੱਤੇ, ਇਹਨਾਂ ਸਾਰਿਆਂ ਦੀਆਂ ਰੱਸੀਆਂ ਨੂੰ ਲਾ ਦਿਓ।
ਸਤਿਗੁਰਾਂ ਦੇ ਹੁਕਮ ਨੂੰ ਮੰਨ ਕੇ ਸਾਰਿਆਂ ਨੂੰ ਖੋਲ ਦਿੱਤਾ ਗਿਆ ਤੇ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਇੱਕੋ ਹੀ ਬਚਨ ਕੀਤਾ, ਜਾਓ ਭਾਈ।
ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਜਿਹੜੇ ਦੌੜਨ ਵਾਲੇ ਜਾਨਵਰ ਸਨ ਉਹ ਜਿਉਂਦੇ ਹੋ ਕੇ ਦੌੜ ਗਏ, ਜਿਹੜੇ ਉੱਡਣ ਵਾਲੇ ਸਨ ਉਹ ਜਿਉਂਦੇ ਹੋ ਕੇ ਉੱਡ ਗਏ।
ਮੇਰਾ ਸਿਰਫ ਕਹਿਣ ਤੋਂ ਭਾਵ ਹੈ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਜੇਕਰ ਸ਼ਿਕਾਰ ਖੇਡਦੇ ਸਨ, ਜੀਵਾਂ ਨੂੰ ਮਾਰਦੇ ਸਨ, ਉਹਦੇ ਵਿੱਚ ਜੀਵਾਂ ਦਾ ਕਲਿਆਣ ਸੀ। ਇਸ ਤੋਂ ਇਲਾਵਾ ਜੇਕਰ ਦੂਸਰਾ ਪੱਖ ਲਾਇਆ ਜਾਵੇ, ਉਹਨਾਂ ਦੇ ਵਿੱਚ ਇੰਨੀ ਸਮਰੱਥਾ ਸੀ ਕਿ ਉਹ ਕਿਸੇ ਨੂੰ ਜਿਉਂਦਾ ਵੀ ਕਰ ਸਕਦੇ ਸਨ।
ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਸ਼ਿਕਾਰ ਖੇਡਣ ਦੇ ਵਾਸਤੇ ਅਸੀਂ ਗੁਰੂ ਗੋਬਿੰਦ ਸਿੰਘ ਦੀ ਰੀਸ ਤੇ ਜ਼ਰੂਰ ਕਰ ਲੈਂਦੇ ਹਾਂ, ਪਰ ਕਿਸੇ ਪੰਛੀ ਦੀ ਇੱਕ ਚੁੰਝ ਵੀ ਨਹੀਂ ਬਣਾ ਸਕਦੇ।
ਭਾਵ ਕਿ ਜਿਹਦੇ ਵਿੱਚ ਸਮਰੱਥਾ ਹੈ
ਉਹ ਕੁਝ ਵੀ ਕਰ ਲਵੇ ਉਹਦੇ ਵਾਸਤੇ ਯੋਗ ਹੈ। ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਤੇ ਸਵੈਮ ਪਰਮੇਸ਼ਰ ਦਾ ਅਵਤਾਰ ਨੇ, ਉਹ ਸਮਰੱਥ ਨੇ। ਇਸ ਕਰਕੇ ਇਸ ਦੇ ਮਨ ਦੇ ਵਿਚ ਮਲੂਕ ਦਾਸ ਦੇ ਇਹ ਸ਼ੰਕਾ ਪੈਦਾ ਹੋਈ ਸੀ ਕਿ ਗੁਰੂ ਬਹੁਤ ਨਿਰਦਈ ਹੈ, ਉਹ ਜੀਵਾਂ ਨੂੰ ਮਾਰਦਾ ਹੈ। ਇਸ ਕਰਕੇ ਹੁਣ ਐਸਾ ਜਿਹੜਾ ਕੌਤਕ ਸਤਿਗੁਰਾਂ ਨੇ ਵਰਤਾਇਆ ਹੈ, ਉਸ ਨੂੰ ਦੇਖ ਕੇ ਮਨ ਦੇ ਵਿਚ ਸੋਚਦਾ ਕਿ ਮੈਂ ਬਾਹਰਲੀ ਲੀਲਾ ਨੂੰ ਦੇਖ ਕੇ ਭਰਮ ਗਿਆ, ਇਹਨਾਂ ਨੇ ਸ਼ਿਕਾਰ ਖੇਡਿਆ, ਜੀਵਾਂ ਨੂੰ ਮਾਰਿਆ, ਤੇ ਮੇਰੇ ਮਨ ਦੇ ਵਿਚ ਸ਼ੰਕਾ ਪੈਦਾ ਹੋਈ। ਫਿਰ ਸੋਚਦਾ ਕਿ ਭਗਵਾਨ ਰਾਮ ਚੰਦਰ ਜੀ ਵੀ ਇਸੇ ਤਰੀਕੇ ਦੇ ਨਾਲ ਦੁਨੀਆਂ ਦੇ ਉੱਤੇ ਵਿਚਰੇ, ਤੇ ਉਹ ਵੀ ਸ਼ਿਕਾਰ ਖੇਡਦੇ ਰਹੇ, ਉਹ ਵੀ ਤੇ ਹਥਿਆਰ ਧਾਰੀ ਸਨ ਜਿਨ੍ਹਾਂ ਨੂੰ ਮਰਿਆਦਾ ਪੁਰਸ਼ੋਤਮ ਇਤਿਹਾਸ ਮੰਨਦਾ। ਪੁਣ ਸ੍ਰੀ ਕ੍ਰਿਸ਼ਨ ਪਏ ਅਵਤਾਰ, ਲੀਲਾ ਕੀਨ ਸਯਨਕ ਪਰ ਕਾਰ। ਫਿਰ ਸੋਚਦਾ ਹੈ ਕਿ ਦੁਆਪਰ ਯੁਗ ਦੇ ਵਿਚ ਭਗਵਾਨ ਕ੍ਰਿਸ਼ਨ ਜੀ ਅਵਤਾਰ ਹੋਏ, ਉਹਨਾਂ ਨੇ ਵੀ ਦੁਨੀਆਂ ਦੇ ਉੱਤੇ ਅਨੇਕਾਂ ਪ੍ਰਕਾਰ ਦੀਆਂ ਲੀਲਾਵਾਂ ਕੀਤੀਆਂ। ਤਥਾ ਇਨੋ ਕਿ ਜੇ ਬੜ ਪਏ ਆਜ ਦਰਤ ਯੁੱਧ ਜੈ ਕਏ। ਇਸੇ ਤਰੀਕੇ ਦੇ ਨਾਲ ਸੋਚਦਾ ਹੈ ਕਿ ਸਤਿਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਵੱਡੇ ਹੋਏ ਨੇ, ਭਾਵ ਕਿ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਆਦਿਕ, ਉਹ ਵੀ ਤੇ ਸ਼ਸਤਰਾਂ ਦੇ ਧਾਰਨੀ ਸਨ ਤੇ ਉਹਨਾਂ ਨੇ ਬਹੁਤੇ ਸਾਰੇ ਯੁੱਧ ਵੀ ਲੜੇ। ਯਾ ਤੇ ਲਖੀਅਤ ਹੈ ਇਹ ਆਦ, ਵੀਰ ਸ਼ਸਤਰ ਧਰ ਕੀ ਜੋ ਮਰਿਆਦ। ਇਸ ਕਰਕੇ ਸੋਚਦਾ ਕਿ ਆਦ ਤੋਂ ਲੈ ਕੇ, ਸ਼ੁਰੂ ਤੋਂ ਲੈ ਕੇ ਹੀ ਸੂਰਮੇ ਪੈਦਾ ਹੁੰਦੇ ਨੇ, ਜਿਹੜੇ ਕਿ ਸ਼ਸਤਰਾਂ ਦੇ ਤਾਰਨੇ ਹੁੰਦੇ ਨੇ, ਇਹਨਾਂ ਦੀ ਧੁਰ ਦੀ ਇਹੀ ਮਰਿਆਦਾ। ਨਹੀਂ ਅਨੀਤ ਨਾ ਕੀਨੀ ਕੋਏ, ਮੈਂ ਮੂਰਖ ਹੋਏ ਤਰਕੀ ਜੋਏ। ਹੁਣ ਆਪਣੀ ਕੀਤੀ ਦੇ ਉੱਤੇ ਪਛਤਾਉਂਦਾ ਹੈ ਮਲੂਕ ਦਾਸ ਕਿ ਇਹਨਾਂ ਨੇ ਕੋਈ ਨਵੀਂ ਕਰਨੀ ਨਹੀਂ ਕੀਤੀ, ਮੈਂ ਹੀ ਮੂਰਖ ਬਣ ਕੇ ਤਰਕ ਪੈਦਾ ਕੀਤਾ। ਸਮਰਥ ਕੋ ਨਹੀਂ ਦੋਸ਼ ਕਦਾਈ, ਸ਼ਿਵ ਸੰਘਾਰਕ ਸ੍ਰਿਸ਼ਟ ਸਬਾਈ। ਮਲੂਕ ਦਾਸ ਸੋਚਦਾ ਹੈ ਸਮਰੱਥ ਕੋ ਨਹੀਂ ਦੋਸ਼ ਕਦਾਈ, ਕਿ ਜੋ ਸਮਰੱਥ ਪੁਰਸ਼ ਹੁੰਦਾ ਹੈ ਉਸ ਨੂੰ ਕਿਸੇ ਪ੍ਰਕਾਰ ਦਾ ਕੋਈ ਦੋਸ਼ ਨਹੀਂ ਹੁੰਦਾ। ਤੁਲਸੀ ਰਮਾਇਣ ਦੇ ਵਿਚ ਲਿਖਿਆ ਹੈ ਲੇਖਕ ਨੇ ਕਿ ਸਮਰੱਥ ਕੋ ਦੋਸ਼ ਨਹੀਂ ਗੋਸਾਈ, ਜੈਸੇ ਭਾਨੂ ਕਿਰਸਾਨੂ ਸੁਰਸਰੀ ਕੀ ਨਿਆਈ। ਉਹਨਾਂ ਨੇ ਪ੍ਰਮਾਣ ਦਿੱਤੇ ਨੇ ਕਿ ਸਮਰੱਥ ਨੇ ਇਹ ਚੀਜ਼ਾਂ, ਜੈਸੇ ਭਾਨੂ, ਭਾਨੂ ਆਖਿਆ ਜਾਂਦਾ ਹੈ ਸੂਰਜ ਨੂੰ। ਹੁਣ ਜਿਹੜਾ ਸੂਰਜ ਹੈ ਉਸ ਨੂੰ ਸਮਰੱਥ ਇਸ ਵਾਸਤੇ ਮੰਨਿਆ ਜਾਂਦਾ ਹੈ ਕਿਉਂਕਿ ਸੂਰਜ ਦੀ ਜਿਹੜੀ ਰੋਸ਼ਨੀ ਹੈ ਉਹ ਹਰ ਇੱਕ ਜਗ੍ਹਾ ਦੇ ਉੱਤੇ ਪੈਂਦੀ ਹੈ। ਕਿਤੇ ਪਾਪ ਹੋ ਰਿਹਾ ਹੋਵੇ ਉੱਥੇ ਵੀ ਰੋਸ਼ਨੀ ਹੈ, ਕਿਤੇ ਪੁੰਨ ਹੋ ਰਿਹਾ ਹੋਵੇ ਉੱਥੇ ਵੀ ਰੋਸ਼ਨੀ ਹੈ, ਕਿਤੇ ਮਲੀਨ ਚੀਜ਼ ਪਈ ਹੋਵੇ ਉੱਥੇ ਵੀ ਰੋਸ਼ਨੀ ਹੈ, ਜਿੱਥੇ ਪਵਿੱਤਰ ਚੀਜ਼ ਹੈ ਉੱਥੇ ਵੀ ਰੋਸ਼ਨੀ ਹੈ। ਭਾਵ ਕਿ ਉਸਨੇ ਸਾਰਿਆਂ ਨੂੰ ਇੱਕੋ ਜਿਹੀ ਰੋਸ਼ਨੀ ਪ੍ਰਦਾਨ ਕਰਨੀ ਹੈ। ਜੈਸੇ ਭਾਨੂ ਕਿਰਸਾਨੂ, ਕਿਰਸਾਨੂ ਆਖਿਆ ਜਾਂਦਾ ਅਗਨੀ ਨੂੰ। ਹੁਣ ਅਗਨੀ ਦਾ ਕੀ ਕੰਮ ਹੈ? ਤਪਸ਼ ਦੇਣਾ, ਸਾੜਨਾ। ਹੁਣ ਉਹ ਸਾਡੀ ਮਰਜ਼ੀ ਹੈ ਕਿ ਅਸੀਂ ਉਸ ਤੋਂ ਕਿਸ ਤਰ੍ਹਾਂ ਦਾ ਕੰਮ ਲੈਂਦੇ ਹਾਂ। ਜੇਕਰ ਅੱਗ ਨੂੰ ਬਾਲ ਕੇ ਅਸੀਂ ਕੜਾਹ ਪ੍ਰਸ਼ਾਦ ਬਣਾ ਲੈਂਦੇ ਤੇ ਉਸਨੇ ਉਹਨੂੰ ਵੀ ਸੇਕ ਦੇ ਕੇ ਬਣਾ ਹੀ ਦੇਣਾ, ਤੇ ਜੇ ਕੋਈ ਮਾਸ ਨੂੰ ਰਿੰਨੇਗਾ ਤੇ ਅਗਨੀ ਨੇ ਤਪਸ਼ ਦੇਣੋ ਨਾ ਨਹੀਂ ਕਰਨੀ ਕਿ ਮਾਸ ਨਹੀਂ ਮੈਂ ਰਿੰਨਣਾ, ਉਹਨੇ ਅਗਨੀ ਨੇ ਤਪਸ਼ ਦੇਣੀ ਹੈ ਤੇ ਮਾਸ ਵੀ ਰਿੰਨ ਦੇਣਾ। ਭਾਵ ਕੇ ਕਿਰਸਾਨੂ ਨੂੰ ਕੋਈ ਦੋਸ਼ ਨਹੀਂ, ਅਗਨੀ ਨੂੰ ਕੋਈ ਦੋਸ਼ ਨਹੀਂ ਹੈ ਕਿ ਉਹ ਕਿਉਂ ਮਾਸ ਨੂੰ ਪਕਾਉਂਦੀ ਹੈ। ਉਹ ਸਮਰੱਥ ਹੈ, ਉਹ ਮਾਸ ਪੱਕੇਗਾ ਤਾਂ ਵੀ ਤਪਸ਼ ਦੇਗੀ, ਜੇ ਪ੍ਰਸ਼ਾਦ ਬਣੇਗਾ ਤਾਂ ਵੀ ਤਪਸ਼ ਦੇਗੀ। ਇਸ ਕਰਕੇ ਕਿਰਸਾਨੂ ਭਾਵ ਕੇ ਅਗਨੀ ਵੀ ਸਮਰੱਥ ਹੈ, ਉਹਨੂੰ ਕੋਈ ਦੋਸ਼ ਨਹੀਂ ਹੈ। ਅੱਗੇ ਲਿਖਿਆ ਸੁਰਸਰੀ, ਸੁਰਸਰੀ ਆਖਿਆ ਜਾਂਦਾ ਹੈ ਗੰਗਾ ਨਦੀ ਨੂੰ, ਤੇ ਗੰਗਾ ਦੇ ਪਾਣੀ ਨੂੰ ਇਤਿਹਾਸਾਂ ਦੇ ਵਿਚ ਬਹੁਤ ਜ਼ਿਆਦਾ ਪਵਿੱਤਰ ਮੰਨਿਆ ਗਿਆ। ਆਦਿ ਬਾਣੀ ਦੇ ਵਿਚ ਸ੍ਰੀ ਕਬੀਰ ਜੀ ਦੀ ਬਾਣੀ ਜਿਹੜੀ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਚੜਾਈ ਹੈ, ਉਸ ਦੇ ਵਿਚ ਕਬੀਰ ਜੀ ਦਾ ਇੱਕ ਸਲੋਕ ਆਉਂਦਾ ਹੈ, ਕਬੀਰ ਮਨ ਨਿਰਮਲ ਪਾਇਆ ਜੈਸੇ ਗੰਗਾ ਨੀਰ। ਕਹਿੰਦੇ ਨੇ ਮੇਰਾ ਮਨ ਇਸ ਤਰ੍ਹਾਂ ਨਿਰਮਲ ਹੋ ਗਿਆ, ਇਸ ਤਰ੍ਹਾਂ ਪਵਿੱਤਰ ਹੋ ਗਿਆ ਜਿਵੇਂ ਗੰਗਾ ਦਾ ਪਾਣੀ ਹੋਵੇ। ਭਾਵ ਕਿ ਗੰਗਾ ਦਾ ਪਾਣੀ ਬਹੁਤ ਪਵਿੱਤਰ ਮੰਨਿਆ ਗਿਆ। ਹੁਣ ਜਿਹੜਾ ਰਮਾਇਣ ਦਾ ਕਰਤਾ ਹੈ ਉਹ ਲਿਖਦਾ ਸਮਰੱਥ ਕੋ ਦੋਸ਼ ਨਹੀਂ ਗੋਸਾਈ, ਜੈਸੇ ਭਾਨੂ ਕਿਰਸਾਨੂ ਸੁਰਸਰੀ ਕੀ ਨਿਆਈ। ਭਾਵ ਕਿ ਗੰਗਾ ਨੂੰ ਕੋਈ ਪਾਪ ਨਹੀਂ ਹੈ, ਗੰਗਾ ਦੇ ਵਿਚ ਪੁੰਨੀ ਵੀ ਨਹਾਉਂਦੇ ਨੇ, ਉਹਦੇ ਵਿਚ ਪਾਪੀ ਵੀ ਨਹਾਉਂਦੇ ਨੇ। ਇਸ ਕਰਕੇ ਇਹ ਜਿਹੜੀਆਂ ਤਿੰਨ ਚੀਜ਼ਾਂ ਨੇ, ਅਗਨੀ, ਸੂਰਜ ਤੇ ਗੰਗਾ, ਇਹਦੇ ਵਿਚ ਲਿਖਦੇ ਨੇ ਕਿ ਕੋਈ ਦੋਸ਼ ਨਹੀਂ ਹੈ, ਸਮਰੱਥ ਚੀਜ਼ਾਂ ਨੇ। ਇਸੇ ਤਰੀਕੇ ਦੇ ਨਾਲ ਹੁਣ ਮਲੂਕ ਦਾ ਸੋਚਦਾ ਹੈ ਸਮਰੱਥ ਕੋ ਨਹੀਂ ਦੋਸ਼ ਕਦਾਈ, ਕਿ ਜਿਹੜੇ ਮਨੁੱਖ ਸਮਰੱਥ ਹੁੰਦੇ ਨੇ, ਭਾਵ ਕਿ ਜੋ ਕੁਝ ਵੀ ਕਰ ਸਕਦੇ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਦਾ ਕੋਈ ਦੋਸ਼ ਹੋ ਨਹੀਂ ਸਕਦਾ। ਸ਼ਿਵ ਸੰਘਾਰਤ ਸ੍ਰਿਸ਼ਟ ਸਵਾਈ, ਹੁਣ ਜਿਹੜਾ ਸ਼ਿਵ ਜੀ ਹੈ, ਮੰਨਿਆ ਜਾਂਦਾ ਹੈ ਕਿ ਉਹ ਮੌਤ ਦਾ ਦੇਵਤਾ ਹੈ। ਜਿਸ ਤਰ੍ਹਾਂ ਕਿ ਬ੍ਰਹਮਾ ਜੀ ਨੂੰ ਮੰਨਿਆ ਜਾਂਦਾ ਹੈ ਕਿ ਦੁਨੀਆਂ ਦੀ ਸਿਰਜਣਾ ਕਰਦਾ ਹੈ, ਇਸੇ ਤਰੀਕੇ ਦੇ ਨਾਲ ਵਿਸ਼ਨੂੰ ਭਗਵਾਨ ਦੇ ਬਾਰੇ ਇਹ ਖਿਆਲ ਹੈ ਕਿ ਉਹ ਸਾਰਿਆਂ ਦੀ ਪਾਲਣਾ ਕਰਦਾ ਹੈ, ਇਸੇ ਤਰੀਕੇ ਦੇ ਨਾਲ ਸ਼ਿਵ ਜੀ ਦੇ ਬਾਰੇ ਇਹ ਖਿਆਲ ਕੀਤਾ ਜਾਂਦਾ ਹੈ ਕਿ ਉਹ ਸਾਰਿਆਂ ਨੂੰ ਖਤਮ ਕਰ ਦਿੰਦਾ ਹੈ। ਇਸ ਕਰਕੇ ਹੁਣ ਸੋਚਦਾ ਹੈ ਮਲੂਕ ਦਾਸ ਕਿ ਮੈਂ ਮੂਰਖ ਬਣ ਕੇ ਇਸ ਗੱਲ ਦੇ ਵਿੱਚ ਤਰਕ ਪੈਦਾ ਕੀਤਾ, ਕਿਉਂਕਿ ਜਿਹੜਾ ਸਮਰੱਥ ਹੈ ਉਹਨੂੰ ਕੋਈ ਦੋਸ਼ ਨਹੀਂ ਲੱਗ ਸਕਦਾ। ਹੁਣ ਜੇਕਰ ਸ਼ਿਵ ਜੀ ਸਾਰਿਆਂ ਦਾ ਸੰਹਾਰ ਕਰ ਦਿੰਦਾ ਤੇ ਫਿਰ ਕੀ ਉਹਨੂੰ ਪਾਪ ਲੱਗੇਗਾ, ਕਿ ਉਹਦੇ ਵਿੱਚ ਕੋਈ ਦੋਸ਼ ਹੈ? ਨਹੀਂ। ਸੂਤ ਕਥਿਤ ਮੁਨ ਮੈਂ ਇਤਿਹਾਸਾ, ਬਿਨ ਅਪਰਾਧ ਹਲੀ ਸੋ ਬਿਨਾਸਾ। ਇੱਕ ਪੁਰਾਤਨ ਕਥਾ ਦੇ ਬਾਰੇ ਇਸ਼ਾਰਾ ਕੀਤਾ। ਸੂਤ ਕਥਿਤ ਮੁਨ ਮੈਂ ਇਤਿਹਾਸਾ, ਕਵੀ ਜੀ ਲਿਖਦੇ ਨੇ ਕਿ ਸੂਤ ਬ੍ਰਾਹਮਣ ਮੁਨੀਆਂ ਦੇ ਵਿੱਚ ਇਤਿਹਾਸ ਇੱਕ ਵੇਲੇ ਕਥਨ ਕਰ ਰਿਹਾ ਸੀ। ਬਿਨ ਅਪਰਾਧ ਹਲੀ ਸੋ ਬਿਨਾਸਾ, ਪਰ ਹਲੀ ਭਾਵ ਕੇ ਬਲ ਪੱਧਰ ਗਿਆ ਸੀ, ਤੀਰਥਾਂ ਨੂੰ ਤੇ ਸ਼ਰਾਬ ਪੀਤੀ ਹੋਈ ਸੀ, ਅੱਗੋਂ ਸੂਤ ਅਦਬ ਦੇ ਲਈ ਨਾ ਉੱਠਿਆ। ਉਸ ਨੂੰ ਕ੍ਰੋਧ ਆਇਆ ਤਾਂ ਉਸਨੇ ਬਿਨਾਂ ਅਪਰਾਧ ਮਾਰ ਦਿੱਤਾ ਸੂਤ ਨੂੰ। ਇਮ ਵਿਚਾਰ ਕਰ ਸ਼ਰਦਾ ਤਾਰੀ, ਗੋਰੇ ਅਵਤਾਰ ਜਾਣ ਭ੍ਰਮ ਟਾਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਇਸ ਤਰ੍ਹਾਂ ਦੀਆਂ ਵਿਚਾਰਾਂ ਕਰਕੇ ਸ਼ਰਧਾ ਨੂੰ ਧਾਰਨ ਕੀਤਾ ਤੇ ਗੁਰੂ ਸਤਿਗੁਰੂ ਤੇਗ ਬਹਾਦਰ ਜੀ ਨੂੰ ਅਵਤਾਰ ਜਾਣ ਕੇ ਮਲੂਕ ਦਾਸ ਨੇ ਆਪਣੇ ਭ੍ਰਮ ਨੂੰ ਦੂਰ ਕੀਤਾ। ਕਨ ਕੇ ਪਟਲ ਦੁਰੈ ਰਵੀ ਜੈਸੇ, ਸ਼ੰਕ ਮਲੂਕ ਦਾਸ ਪਈ ਤੈਸੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੱਦਲ ਦੇ ਪਰਦੇ ਦੇ ਵਿੱਚ ਜਿਵੇਂ ਸੂਰਜ ਲੁਕਿਆ ਹੋਵੇ, ਇਸ ਤਰ੍ਹਾਂ ਦੀ ਸ਼ੰਕਾ ਪੈਦਾ ਹੋਈ ਸੀ ਮਲੂਕ ਦਾਸ ਦੇ ਮਨ ਦੇ ਵਿੱਚ। ਪਤਾ ਪਿਖਿਓ ਇਹ ਪੌਣ ਬਹੀ ਹੈ, ਨਸਿਓ ਸ਼ੰਕ ਕਣ ਪਿਖਿਓ ਸਹੀ ਹੈ। ਤੇ ਜਦੋਂ ਐਸਾ ਕੌਤਕ ਦੇਖਿਆ, ਐਸਾ ਪਤਾ ਦੇਖਿਆ ਮਲੂਕ ਦਾਸ ਨੇ, ਤੇ ਇਹ ਮਾਨੋ ਕਿ ਇੱਕ ਤਰ੍ਹਾਂ ਦੀ ਹਵਾ ਵਗੀ ਹੈ ਜਿਨੇ ਕਿ ਉਹਨਾਂ ਬੱਦਲਾਂ ਨੂੰ ਨਾਸ ਕਰ ਦਿੱਤਾ ਹੈ, ਜਿਹੜੇ ਕਿ ਸ਼ੰਕਾ ਵਾਲੇ ਬੱਦਲ ਸਨ। ਪਿਖਿਓ ਸਹੀ ਹੈ, ਤੇ ਫੇਰ ਸਹੀ ਗੁਰੂ ਰੂਪ ਸੂਰਜ ਨੂੰ ਦੇਖ ਲਿਆ ਮਲੂਕ ਦਾਸ ਨੇ। ਭਾਵ ਕਿ ਜਿਹੜਾ ਸੂਰਜ ਸੀ ਉਹ ਸਨ ਸਤਿਗੁਰੂ ਤੇਗ ਬਹਾਦਰ ਜੀ, ਅੱਗੇ ਸ਼ੰਕਾਵਾਂ ਦੇ ਬੱਦਲ ਆ ਗਏ ਸਨ, ਇਸ ਕਰਕੇ ਸੂਰਜ ਦਾ ਪੂਰਾ ਗਿਆਨ ਨਹੀਂ ਸੀ ਹੋ ਰਿਹਾ ਮਲੂਕ ਦਾਸ ਨੂੰ। ਪਰ ਕਵੀ ਜੀ ਲਿਖਦੇ ਨੇ, ਇਹ ਜਿਹੜਾ ਮਾਸ ਵਾਲਾ ਕੌਤਕ ਵਾਪਰਿਆ ਹੈ, ਇੱਕ ਐਸੀ ਹਵਾ ਚੱਲੀ ਹੈ ਕਿ ਜਿਨੇ ਸ਼ੰਕਾਵਾਂ ਦੇ ਬੱਦਲਾਂ ਨੂੰ ਪਰਾਂ ਕਰ ਦਿੱਤਾ ਹੈ, ਤੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਵਾਸਤੇ ਸਹੀ ਹੋ ਗਿਆ ਹੈ ਮਲੂਕ ਦਾਸ। ਦਰਸ਼ਨ ਕੀ ਲਾਲਸ ਬੜ ਜਾਗੀ, ਪਗ ਪੰਕਜ ਕੋ ਪਾਇਨ ਰਾਗੀ। ਦਰਸ਼ਨਾਂ ਦੀ ਮਨ ਦੇ ਵਿੱਚ ਲਾਲਸਾ ਜਾਗੀ ਹੈ, ਤੇ ਬਹੁਤ ਜ਼ਿਆਦਾ ਸਤਿਗੁਰਾਂ ਦੇ ਚਰਨ ਕਮਲਾਂ ਦਾ ਅਨੁਰਾਗੀ ਹੋ ਗਿਆ ਮਲੂਕ ਦਾਸ। ਆਪਣੇ ਆਪ ਕੋ ਬਹੁਤ ਤਿਕਾਰਿਓ, ਬਹੁਰ ਹਿਰਦੈ ਮੈਂ ਅਸ ਪ੍ਰਣ ਤਾਰਿਓ। ਆਪਣੀ ਕੀਤੀ ਦੇ ਉੱਤੇ ਬੜਾ ਪਛਤਾਵਾ ਕੀਤਾ, ਆਪਣੇ ਆਪ ਨੂੰ ਬੜਾ ਤਰਕਾਰਿਆ, ਬੜੀਆਂ ਲਾਹਨਤਾਂ ਪਾਈਆਂ, ਤੇ ਫਿਰ ਕਵੀ ਜੀ ਲਿਖਦੇ ਨੇ ਕਿ ਆਪਣੇ ਮਨ ਦੇ ਵਿੱਚ ਉਸਨੇ ਇੱਕ ਪ੍ਰਣ ਧਾਰਨ ਕੀਤਾ। ਕਲ ਯੁਗ ਮੈਂ ਸਤ ਗੁਰ ਅਵਤਾਰ, ਛਪੇ ਨਹੀਂ ਸਭ ਜਗ ਬਿਸਤਾਰ। ਸੋਚਦਾ ਹੈ ਕਿ ਕਲਯੁਗ ਦੇ ਵਿੱਚ ਸਤਿਗੁਰੂ ਤੇਗ ਬਹਾਦਰ ਜੀ ਅਵਤਾਰ ਨੇ, ਇਹ ਗੱਲ ਕੋਈ ਗੁੱਜੀ ਛਿਪੀ ਨਹੀਂ ਹੈ, ਸਾਰੀ ਦੁਨੀਆ ਦੇ ਵਿੱਚ ਇਸ ਗੱਲ ਦਾ ਫੈਲਾ ਹੈ।
ਅਬ ਮੇਰੇ ਮਨ ਕੀ ਗਤ ਜਾਣ, ਆਪ ਹਕਾਰਨ ਮੋਕੋ ਠਨ।
ਸੋਚਦਾ ਹੈ ਕਿ ਮੇਰੇ ਮਨ ਦੀ ਗਤੀ ਨੂੰ ਹੁਣ ਸਤਿਗੁਰੂ ਜੀ ਆਪੇ ਹੀ ਜਾਣਨਗੇ, ਤੇ ਆਪੇ ਹੀ ਹੁਕਮ ਭੇਜ ਕੇ ਮੈਨੂੰ ਆਪਣੇ ਕੋਲ ਬੁਲਾਉਣਗੇ।
ਕਰੈ ਕਿਰਤਾਰਥ ਦਰਸ਼ਨ ਦੇ, ਰਾਖੈ ਲਾਜ ਦਾਸ ਲਖ ਲੇ।
ਸੋਚਦਾ ਕਿ ਮੈਨੂੰ ਨਿਹਾਲ ਦਰਸ਼ਨ ਦੇ ਕੇ ਆਪ ਹੀ ਕਰਨਗੇ, ਮੇਰੀ ਦਾਸ ਦੀ ਲਾਜ ਨੂੰ ਆਪ ਹੀ ਰੱਖਣਗੇ। ਭਾਵ ਕੇ ਪ੍ਰਣ ਧਾਰਨ ਕੀਤਾ ਕਿ ਸਤਿਗੁਰਾਂ ਦੇ ਕੋਲ ਹੁਣ ਮੈਂ ਨਹੀਂ ਜਾਣਾ, ਉਹ ਆਪੇ ਬੁਲਾਉਣਗੇ।
ਏਵ ਮਨੋਰਥ ਧਰ ਕਰ ਬੈਸਾ ਧਿਆਨ ਪਰਾਇਣ ਥਿਰ ਜੜ ਜੈਸਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੇ ਪ੍ਰਣ ਨੂੰ ਧਾਰਨ ਕਰਕੇ ਆਪਣੇ ਘਰ ਦੇ ਵਿਚ ਬੈਠਾ ਰਿਹਾ ਪਰ ਸਤਿਗੁਰਾਂ ਦੇ ਚਰਨਾ ਕਮਲਾਂ ਦਾ ਧਿਆਨ ਬਰਕਰਾਰ।
ਕਰ ਕੈ ਪ੍ਰੇਮ ਅਰਾਧਤ ਪਯੋ ਤਨ ਕੀ ਸੁਧ ਬਿਸਰ ਤਬ ਗਯੋ।
ਬੜੇ ਪ੍ਰੇਮ ਦੇ ਨਾਲ ਘਰ ਦੇ ਵਿਚ ਹੀ ਬੈਠ ਕੇ ਸਤਿਗੁਰਾਂ ਦੀ ਆਰਾਧਨਾ ਮਲੂਕ ਦਾਸ ਕਰਨ ਲੱਗਾ। ਕਵੀ ਜੀ ਲਿਖਦੇ ਨੇ ਤਨ ਕੀ ਸੁਧ ਬਿਸਾਰ ਤਬ ਗਯੋ, ਆਪਣੇ ਸਰੀਰ ਦੀ ਜਿਹੜੀ ਖਬਰ ਸਾਰ ਸੀ ਉਹ ਵੀ ਮਲੂਕ ਦਾਸ ਨੂੰ ਭੁੱਲ ਗਈ।
ਸ੍ਰੀ ਗੁਰ ਤੇਗ ਬਹਾਦਰ ਜਾਨੀ ਬੈਠਿਓ ਸਾਧ ਪ੍ਰਤਗਿਆ ਠਾਨੀ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੀ ਤਰਫ ਸਤਿਗੁਰੂ ਤੇਗ ਬਹਾਦਰ ਅੰਤਰਜਾਮੀ ਜੀ ਨੇ ਜਾਣਿਆ ਕਿ ਸਾਧ ਇਸ ਤਰ੍ਹਾਂ ਦੇ ਪ੍ਰਣ ਨੂੰ ਧਾਰਨ ਕਰਕੇ ਬੈਠਾ ਹੈ।
ਨਿਜ ਸਿੱਖਣ ਕੋ ਬਾਕ ਬਖਾਨਾ ਸੰਤ ਮਲੂਕ ਦਾਸ ਬੁੱਧੀਵਾਨਾ।
ਉਸ ਵੇਲੇ ਸਤਿਗੁਰਾਂ ਨੇ ਆਪਣੇ ਨਿੱਜੀ ਸੇਵਕਾਂ ਨੂੰ ਹੁਕਮ ਕੀਤਾ ਕਿ ਮਲੂਕ ਦਾਸ ਨਾਂ ਦਾ ਇੱਕ ਸੰਤ ਬਹੁਤ ਜ਼ਿਆਦਾ ਬੁੱਧੀਵਾਨ ਹੈ।
ਤਿਸ ਕੈ ਸੰਗ ਮਿਲਨ ਹਮ ਚਾਹਤ ਸੋ ਪੀ ਆਵਣ ਹਿਰਦੈ ਮਾਹਤ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਅਸੀਂ ਉਸ ਮਲੂਕ ਦਾਸ ਨੂੰ ਮਿਲਣਾ ਚਾਹੁੰਦੇ ਹਾਂ ਕਿਉਂਕਿ ਉਹ ਵੀ ਆਉਣ ਦੇ ਵਾਸਤੇ ਚਾਹੁੰਦਾ ਹੈ, ਪਰ ਉਸ ਨੇ ਆਪਣੇ ਮਨ ਦੇ ਵਿਚ ਇੱਕ ਪ੍ਰਣ ਧਾਰਨ ਕੀਤਾ ਹੋਇਆ ਕਿ ਮੈਂ ਸਤਿਗੁਰਾਂ ਦੇ ਕੋਲ ਨਹੀਂ ਜਾਣਾ, ਅੰਤਰਜਾਮੀ ਸਤਿਗੁਰੂ ਜੀ ਆਪ ਹੀ ਮੈਨੂੰ ਬੁਲਾਉਣਗੇ।
ਸੇਵਕਾ ਲੈ ਜਾਵੋ ਤਿੰਨ ਪਾਸ ਹਮਰੋ ਆਵਣ ਕਰੋ ਪਰ ਕਾਸ਼।
ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਹੁਕਮ ਕੀਤਾ ਇੱਕ ਪਾਲਕੀ ਨੂੰ ਲੈ ਕੇ ਤੁਸੀਂ ਮਲੂਕ ਦਾਸ ਦੇ ਕੋਲ ਪਹੁੰਚੋ ਤੇ ਸਾਡੇ ਆਉਣ ਦੇ ਬਾਰੇ ਉਸ ਨੂੰ ਦੱਸੋ।
ਉਪਰ ਸਾਦਰ ਤਾਂ ਚੜਾਏ ਆਨੋ ਹਮ ਸਮੀਪ ਤੇ ਜਾਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਪਾਲਕੀ ਨੂੰ ਲੈ ਕੇ ਜਾਓ, ਪਾਲਕੀ ਦੇ ਉੱਪਰ ਬੜੇ ਸਤਿਕਾਰ ਦੇ ਨਾਲ ਬੜੇ ਅਦਬ ਦੇ ਨਾਲ ਮਲੂਕ ਦਾਸ ਨੂੰ ਚੜਾ ਕੇ ਲੈ ਕੇ ਆਓ ਸਾਡੇ ਕੋਲ।
ਸੁਣ ਕਰ ਦਾਸ ਪਾਲਕੀ ਲੀਨ ਗਏ ਬੂਝ ਕਰ ਜੈ ਥਲ ਚੀਨ।
ਸੁਣ ਕੇ ਸਤਿਗੁਰਾਂ ਦੇ ਦਾਸਾਂ ਨੇ ਪਾਲਕੀ ਨੂੰ ਲਿਆ ਹੈ ਤੇ ਫਿਰ ਉਹਦਾ ਘਰ ਪੁੱਛ ਕੇ ਚਲੇ ਗਏ ਮਲੂਕ ਦਾਸ ਦੇ ਘਰ।
ਨਮੋ ਕਰੀ ਗੁਰ ਕਹਿਵਤ ਕਹੀ ਸੁਣ ਹਰਖਿਓ ਸ਼ੰਕਾ ਨਹੀਂ ਰਹੀ।
ਜਾ ਕੇ ਮਲੂਕ ਦਾਸ ਨੂੰ ਸਤਿਗੁਰਾਂ ਦੇ ਸਿੱਖਾਂ ਨੇ ਨਮਸਕਾਰ ਕੀਤੀ ਹੈ, ਫਿਰ ਜਿਹੜੇ ਸਤਿਗੁਰਾਂ ਨੇ ਬਚਨ ਕੀਤੇ ਸੀ ਉਹ ਦੱਸੇ। ਸੁਣ ਕੇ ਇਹਨਾਂ ਸਾਰੀਆਂ ਗੱਲਾਂ ਨੂੰ ਕਵੀ ਜੀ ਲਿਖਦੇ ਨੇ ਬੜਾ ਖੁਸ਼ ਹੋਇਆ, ਮਨ ਦੇ ਵਿੱਚ ਜਿਹੜੀ ਸ਼ੰਕਾ ਸੀ ਉਹ ਪੂਰੀ ਖਤਮ ਹੋ ਗਈ।
ਭਇਓ ਯਾ ਰੂੜ ਪਾਲਕੀ ਮਾਂ ਹੈ ਕੁਛ ਚੇਲੇ ਲੈ ਕਰ ਸੰਗ ਵਾਹੇ।
ਉਸੇ ਵੇਲੇ ਪਾਲਕੀ ਦੇ ਵਿਚ ਮਲੂਕ ਦਾਸ ਅਸਵਾਰ ਹੋ ਗਿਆ, ਥੋੜਿਆਂ ਆਪਣੇ ਚੇਲਿਆਂ ਨੂੰ ਵੀ ਉਸਨੇ ਨਾਲ ਲਿਆ।
ਆਨੰਦ ਮਗਨ ਸਹਿਤ ਬੜੇ ਆਈ ਆਏ ਨਿਕਟ ਉਤਰਿਓ ਸਹਿਸਾਈ।
ਆਨੰਦ ਦੇ ਵਿਚ ਬਹੁਤ ਜ਼ਿਆਦਾ ਮਗਨ ਹੋਇਆ, ਜੋ ਸਤਿਗੁਰਾਂ ਨੇ ਸਤਿਕਾਰ ਬਖਸ਼ਿਆ ਸੀ ਉਹਦੇ ਵਾਸਤੇ ਵੀ ਬੜਾ ਖੁਸ਼ ਹੋਇਆ। ਉਹਨਾਂ ਨੇ ਪਾਲਕੀ ਨੂੰ ਲਿਆ ਕੇ ਸਤਿਗੁਰਾਂ ਦੇ ਕੋਲ ਉਤਾਰ ਦਿੱਤਾ।
ਪਰਿਓ ਚਰਨ ਪਰ ਮਸਤਕ ਧਾਰ ਕਰਿਓ ਦੋਹਰਾ ਏਕ ਉਚਾਰ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਚਰਨਾਂ ਦੇ ਵਿਚ ਆਣ ਕੇ ਮਲੂਕ ਦਾਸ ਨੇ ਨਮਸਕਾਰ ਕੀਤੀ ਹੈ, ਫਿਰ ਉਸ ਵੇਲੇ ਉਸ ਨੇ ਇੱਕ ਦੋਹਰਾ ਉਚਾਰਿਆ।
ਮਲੂਕਾ ਪਾਪੀ ਪੇੜ ਕੋ ਭਗਤ ਨ ਜਾਣੀ ਤੋਹੇ ਭਗਤ ਲਿਖੀ ਥੀ ਅਵਰ ਕੋ ਪ੍ਰਾਪਤ ਓਖੇ ਦੇ ਮੋਹੇ।
ਉਸਨੇ ਦੋਹਰਾ ਉਚਾਰਿਆ ਜਿਹਦਾ ਪਾਵੇ ਹੈ ਮੁੱਢੋਂ ਹੀ ਮੈਂ ਮਲੂਕਾ ਭਾਵ ਕੇ ਮਲੂਕ ਦਾਸ ਬੜਾ ਪਾਪੀ ਸਾਂ, ਭਾਵ ਕੇ ਜਨਮ ਤੋਂ ਲੈ ਕੇ ਭਗਤ ਲਿਖੀ ਥੀ ਅਵਰ ਕੋ ਪ੍ਰਭ ਧੋਖੇ ਕੇ ਮਾਹੇ। ਭਾਵ ਕੇ ਮੇਰੇ ਨਾਲ ਐਸਾ ਧੋਖਾ ਹੋਇਆ ਭੁਲੇਖਾ ਹੋਇਆ ਕਿ ਮੈਨੂੰ ਕਿਸੇ ਹੋਰ ਪਾਸੇ ਹੀ ਪ੍ਰਭੂ ਨੇ ਪਹਿਲਾਂ ਲਾ ਛੱਡਿਆ।
ਸੁਣ ਮਲੂਕ ਤੇ ਦੋਹਰਾ
ਸ੍ਰੀ ਗੁਰ ਕਰੁਣਾ ਧਾਰ ਤਿਸ ਪ੍ਰਤੀ ਉੱਤਰ ਕੋ ਕਹਿਓ ਧੀਰਜ ਦੇਣ ਉਦਾਰ। ਜਦੋਂ ਮਲੂਕ ਦਾਸ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਉਹਦੇ ਦੋਹਰੇ ਨੂੰ ਸੁਣ ਕੇ ਫਿਰ ਦਇਆ ਦੇ ਨਿਦਾਨ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਆਖਿਆ, ਕਹਿੰਦੇ ਨੇ ਸੁਣ ਮਲੂਕ ਹਰ ਕੇ ਭਗਤ ਨਹੀਂ ਰਾਖੋ ਮਨ ਦਰੋਹ, ਭਗਤ ਲਿਖੀ ਥੀ ਅਵਰ ਕੋ ਕਰ ਕਿਰਪਾ ਦਈ ਤੋਹੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ, ਸਤਿਗੁਰਾਂ ਨੇ ਆਖਿਆ ਹੇ ਮਲੂਕ ਦਾਸ ਤੂੰ ਪਰਮੇਸ਼ਰ ਦਾ ਭਗਤ ਹੈ, ਇਸ ਤਰ੍ਹਾਂ ਦੀ ਗੱਲ ਮਨ ਦੇ ਵਿੱਚ ਨਾ ਰੱਖ, ਸਾਡਾ ਹੀ ਭਗਤ ਸੀ ਤੇ ਤੇਰੇ ਤੇ ਹੁਣ ਦਇਆ ਹੋਈ ਹੈ, ਸਾਡਾ ਹੀ ਰਵੇਗਾ। ਪਿਖ ਸਤ ਗੁਰ ਕੇ ਦਰਸ ਕੋ ਪਾਇਓ ਨਿਮਗਨ ਆਨੰਦ, ਨਿਪਤ ਬੀਰ ਬਰ ਬਖ ਤਨ ਮਨ ਬ੍ਰਹਮ ਗਿਆਨ ਅਮੰਦ। ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਦਰਸ਼ਨ ਕਰਕੇ ਆਨੰਦ ਦੇ ਵਿੱਚ ਮਗਨ ਹੋ ਗਿਆ। ਕਵੀ ਜੀ ਪ੍ਰਮਾਣ ਦਿੰਦੇ ਨੇ, ਨਿਰਪਤ ਬੀਰ ਬਰ ਬਖ ਤਨ ਮਨ ਬ੍ਰਹਮ ਗਿਆਨ ਅਮੰਦ, ਭਾਵ ਕੇ ਤਨ ਉਤੇ ਸ੍ਰੇਸ਼ਟ ਰਾਜਾਂ ਵਾਲਾ ਸਤਿਗੁਰਾਂ ਦੇ ਲਿਬਾਸ ਹੈ। ਤੇ ਕਵੀ ਜੀ ਲਿਖਦੇ ਨੇ ਕਿ ਮਨ ਦੇ ਵਿੱਚ ਬ੍ਰਹਮ ਗਿਆਨ ਹੈ। ਹਾਥ ਜੋਰ ਕਰ ਖਰੋ ਹੋਇਓ ਉਸਤਤ ਬਹੁ ਭਾਂਤ, ਗੁਣ ਸਮੁੰਦ ਮੈਂ ਕਥੋਂ ਕਿਮ ਕੁਮਤ ਕੁਚੀਲ ਕੁਜਾਤ। ਹੱਥ ਜੋੜ ਕੇ ਸਤਿਗੁਰਾਂ ਦੇ ਸਾਹਮਣੇ ਖੜਾ ਹੋਇਆ ਕਿ ਸੱਚੇ ਪਾਤਸ਼ਾਹ ਜੀ ਦੀ ਉਸਤਤੀ ਕਰਦਾ ਕਿ ਸੱਚੇ ਪਾਤਸ਼ਾਹ ਜੀ ਤੁਸੀਂ ਗੁਣਾਂ ਦੇ ਸਮੁੰਦਰ ਹੋ, ਮੈਂ ਇੱਕ ਨਾਚੀਜ਼ ਚੀਜ਼ ਹਾਂ ਜਿਹੜਾ ਤੁਹਾਡੀ ਉਸਤਤੀ ਵੀ ਕਰ ਨਹੀਂ ਸਕਦਾ। ਬਹੁ ਬੇਨਤੀ ਕਰ ਲੈ ਗਇਓ ਗੁਰ ਕੋ ਨਿਜ ਗ੍ਰਹਿ ਮਾਹਿ, ਸੇਵਾ ਅਨਕ ਪ੍ਰਕਾਰ ਕੀ ਕੀਨ ਦੀਨ ਬਨ ਤਾਹਿ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੇਨਤੀ ਕਰਕੇ ਸਤਿਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਘਰ ਦੇ ਵਿੱਚ ਲੈ ਕੇ ਚਲਿਆ ਗਿਆ ਹੈ। ਅਨੇਕਾਂ ਪ੍ਰਕਾਰ ਦੀ ਉਸ ਨੇ ਫਿਰ ਸਤਿਗੁਰੂ ਤੇਗ ਬਹਾਦਰ ਜੀ ਦੀ ਸੇਵਾ ਕੀਤੀ। ਬਾਰ ਬਾਰ ਚਰਨਨ ਪਰਿਓ ਪੂਲ ਛਿਮਾ ਕਰਵਾਏ, ਹਰਿਓ ਪਰਮ ਨਿਸਚੈ ਤਰਿਓ ਆਪਣੋ ਪਉ ਸਫਲਾਏ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਹਨੇ ਆਪਣੀ ਗਲਤੀ ਨੂੰ ਮਾਫ ਕਰਵਾਇਆ, ਹਰਿਓ ਭਰਮ ਨਿਸ਼ਚੈ ਤਰਿਓ, ਸਾਰਾ ਜਿਹੜਾ ਭਰਮ ਸੀ ਸਾਰਾ ਜਿਹੜਾ ਸ਼ੰਕਾ ਸੀ ਉਹ ਦੂਰ ਹੋ ਗਿਆ ਤੇ ਫੇਰ ਉਹਨੇ ਨਿਸ਼ਚੇ ਨੂੰ ਧਾਰਨ ਕੀਤਾ ਸਤਿਗੁਰਾਂ ਦੇ ਉੱਤੇ ਤੇ ਆਪਣੇ ਮਨੁੱਖਾ ਜਨਮ ਨੂੰ ਸਫਲ ਕੀਤਾ। ਇਸ ਤਰੀਕੇ ਦੇ ਨਾਲ ਮਲੂਕ ਦਾਸ ਦੀ ਸਾਖੀ ਵਾਪਰੀ। ਸੋ ਇਸ ਜਗ੍ਹਾ ਦੇ ਉੱਤੇ ਕਵੀ ਸੰਤੋਖ ਸਿੰਘ ਜੀ ਆਪਣੇ ਇਸ ਅਧਿਆਇ ਦੀ ਸਮਾਪਤੀ ਕਰਦੇ ਨੇ। ਦੂਸਰੇ ਪਾਸੇ ਸਮਾਂ ਵੀ ਸਮਾਪਤ ਹੋ ਚੁੱਕਾ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾ।